भूले।
वाहिगुरु जी का खालसा, वाहिगुरु जी की फतेह। सम्मान जो गुरु खालसा सत्संग जी, कीर्तन तो उपरंत अपने हुए हुए एक शब्द पार हुकुमानी दशमिया है। एक शब्द राम कलियाग जगत गुरु गुरु नानक साहब जी की पावन रचना से उच्चारण होया हुआ है, उच्चारण होया हुआ है। नुशिंदर नाथ दे करता है, नुशिंदर नाथ गोरखनाथ का गुरु सी, जिस तो इसने शिक्षा लेके जो हुक्म है कुमारी के बल करके नुशिंदर नाथ जोड़ा है। इस तो उपर भी ये जरा गोरखनाथ चलिया गया सी, मंगलनाथ, पृथ्वीनाथ, गोपीनाथ, गोरखनाथ ने भी उत्तर दी। सामू भाई मरदाना जी ने गुरु महाराज अगर कहा कि महाराज ये तो मेरे तीन चार नास ने, इन्हों का सुभाव बड़ा चंगा है, इन्हों की बोलबाणी बड़ी चंगी है, इन्हों के चेहरे बड़े नूरानी है, ये भी सिद्ध, इन्हों का गुरु भी नहीं लगता है, इन्हों का दादा गुरु भी योजना नहीं लगता है। गल की है पर कहते इन्होंने पिछले जन्मों की कमाई, ये होगी कमाई है, होगी अवस्था है। कहीं महाराज फिर पिछले जन्मों की बहुत ही कमाई सी, फिर योजे गुरु धाम की इन्होंने की लोड़ सी। ये नहीं कोई ऐसा है, ये बख्शिश तो परमेश्वर ने करनी है, उन्हें कमाई देख के कामना करके करनी है, किसी राही मर्जी कर दे। ठीक है, इन्हों यही मिलिया जो राग अवस्था में सन, इस करके कमाई के बल करके ये भी इन्होंने उपर भी हो गए ने। परमेश्वर की मौज है, जो तो मर्जी कमाई करके वो किसी को महान बना दे। इस तरह के वचन विलास भाई मरदाना जी के नाल हुए सन। जिहड़ा ये गोरखनाथ है, ये अपने गुरु तो भी उपर दी सी, क्योंकि मेरी जीवन तो पता चलता है गोरखनाथ ने इन्नी कमाई की, 12 साल तक नहीं सुता, नींद नहीं इन्हें आन दी है। बाकी दुनिया भी पदार्था से निर्लेप सी, रिधिया सिधिया दिखाने में तो जरूर परचया होया, चेले झगड़िया भी फसया सी, साढ़े बहुते हो। गुरु नानक साहब जी ने भी इन्हें सीधा नाथा राही बथेरा जोर लाया से, उन्होंने प्रेरिया से भी किवें ना किवें जे अपना पंथ के बच्चे आ जाए ना, साढ़े पंथ का बड़ा उजाला करूंगा। हे उंज पावें पहले ही जो महाराज सवेर पर्वत को चले सन, एक आके रस्ते में ही कित मिल गया से महाराज, वचन विलास करके तसली तो हो गई सी इहदी भी मेरे तो उपर दी है गुरु नानक साहब जी। फिर ख्याल करदा गया जिहड़ा थोड़ा बहुता योग करके सिद्धियां जिहियां हासिल करके आ मेरे चेले चरणियां नूं माण हंकार पिया होया पिया ना, फिर इन्हां ने साहे माण ही लई जाएगा ना। फिर सिद्धां विच बैठिया होया मशिंदर नाथ ने गल चलाई सी, कलयुग दे विच एक छोटी अवस्था वाला ना उन्हें कोई योग दे साधन किते ने, ਨਾ ਸਾਡਾ ਸਿੱਧਾ ਨਾ ਸਾਡਾ ਕੋਈ ਉਹਨੂੰ ਭੇਖ ਲਿਆ ਹੈ, ਕੰਨ ਵਿੱਚ ਮੁਦਰਾ ਪਾਈ ਹੈ, ਨਾ ਕੋਈ ਬੋਤੀ ਵਰੀ ਹੈ, ਕੁਛ ਨਹੀਂ ਉਹਦੇ ਕੋਲ। ਉਹ ਵੀ ਸੁਣਦੇ ਹੀ ਇੱਧਰ ਨੂੰ ਆ ਰਿਹਾ ਹੈ। ਇਹ ਵੀ ਤੁਹਾਡੇ ਵਿੱਚੋਂ ਕੋਈ ਹੈਗਾ ਹੈ ਤਾਂ ਜਾਓ ਉਹਨੂੰ ਰੋਕੋ, ਅਤੇ ਜੇ ਆਉਂਦਾ ਹੀ ਹੈ ਫਿਰ ਵੀ ਆਉਂਦਿਆਂ ਆਉਂਦਿਆਂ ਰਸਤੇ ਵਿੱਚ ਉਹਨੂੰ ਆਪਣਾ ਚੇਲਾ ਬਣਾ ਕੇ ਲਿਆਓ। ਜਿੰਨੇ 84 ਸਿਰ ਸੀ ਉਹਨਾਂ ਵਿੱਚੋਂ ਮੰਗਲ ਨਾਥ, ਪ੍ਰਾਣ ਨਾਥ, ਭਰਤਰੀ ਨਾਥ, ਇਹ ਸਾਰੇ ਚੁੱਪ ਚਾਪ ਹੋ ਕੇ ਬੈਠੇ ਰਹੇ। ਬਾਕੀ ਭੜਕ ਉੱਠੇ, ਐਸਾ ਕੌਣ ਹੈ ਸਾਡੇ ਹੁੰਦੇ ਆ ਤੇ ਸੰਦੇਹ ਆ ਜਾਏਗਾ, ਸਾਡਾ ਚੇਲਾ ਬਣ ਕੇ ਯੋਗ ਅਭਿਆਸ ਕਰਕੇ ਫਿਰ ਤਾਂ ਆ ਸਕਦਾ ਹੈ। ਸਾਥੋਂ ਉੱਪਰ ਵੀ ਕਿਹੜਾ ਹੈ, ਫਿਰ ਜਿਹੜੇ ਪੰਗਰ ਨਾਸ ਵਰਗੇ ਸੀ ਇਹ ਤਾਂ ਅੱਗੀ ਸਨ, ਮੇਰੇ ਈਰਖਾ ਵਿੱਚ ਸੜੇ ਮੱਚੇ ਸਨ। ਫਿਰ ਸਭ ਤੋਂ ਪਹਿਲਾਂ ਫਿਰ ਭਰਤਰੀ ਨਾਸ ਦੀ ਇਹ ਗੋਰਖਨਾਥ ਨੇ ਡਿਊਟੀ ਲਾਈ ਸੀ ਵੀ ਤੂੰ ਜਾ, ਅਰੇ ਸਿਆਣਾ ਬਹੁਤ ਸੀ, ਕਹਿਣ ਲੱਗਿਆ ਮਹਾਰਾਜ ਵੀ ਮੈਂ ਚਲਾ ਤਾਂ ਜਾਂਦਾ ਹਾਂ, ਮੈਨੂੰ ਪਤਾ ਲੱਗ ਗਿਆ ਵੀ ਤੁਸੀਂ ਵੀ ਜਾ ਆਏ ਹੋ, ਤੁਸੀਂ ਤਸੱਲੀ ਕਰੇ ਆਏ ਹੋ, ਤੁਹਾਨੂੰ ਕਿਹੋ ਜਿਹਾ ਦਿਸਿਆ ਹੈ। ਕਹਿੰਦੇ ਵੀ ਗੁਰੂ ਨਾਨਕ ਤਾਂ ਗੁਰੂ ਨਾਨਕ ਸਾਹਿਬ ਹੀ ਹੈ, ਉਹਨਾਂ ਵਰਗਾ ਕੋਈ ਹੋਰ ਨਹੀਂ ਹੈ, ਪਰ ਸਭ ਦੇ ਉੱਪਰ ਵੀ ਹੈ। ਫਿਰ ਕਹਿੰਦੇ ਮਹਾਰਾਜ ਵੀ ਹੁਣ ਮੈਨੂੰ ਤੁਸੀਂ ਕਿਸ ਲਈ ਭੇਜ ਰਹੇ ਹੋ, ਕਿ ਵੀ ਚੇਲਾ ਬਣਾ ਕੇ ਸੇਵਕ ਬਣਾ ਕੇ ਲਿਆਈ, ਜਾਂ ਉਹ ਜੀ ਉਹਨਾਂ ਨੂੰ ਕਹਿਣਾ ਵੀ ਮਹਾਰਾਜ ਆਓ ਉੱਥੇ ਸਿੱਧ ਮੰਡਲੀ ਵਿੱਚ ਦਰਸ਼ਨ ਦਿਓ, ਨਿਉਂਦਾ ਦੇ ਜਾਣਾ। ਫਿਰ ਉਹ ਹੈ ਸੀ ਅੰਦਰ ਖਾਹਿਸ਼, ਕਹਿੰਦਾ ਵੀ ਜੇ ਸੇਵਕ ਬਣਾ ਕੇ ਲਏ ਫਿਰ ਤਾਂ ਬਹੁਤ ਵੱਡੀ ਚੰਗੀ ਗੱਲ ਹੋ ਗਈ। ਫਿਰ ਪਰਸਰੀ ਰਾਤ ਕਹਿਣ ਲੱਗਿਆ ਮਹਾਰਾਜ ਜੀ ਤਾਂ ਸਾਡੇ ਤੋਂ ਗੁਰੂ ਨਾਨਕ ਸਾਹਿਬ ਜੀ ਕੋਈ ਨੀਵੇਂ ਹੋਣ ਘੱਟ ਹੋਣ ਫਿਰ ਤਾਂ ਚਲੋ ਆਪਾਂ ਉਹਨਾਂ ਨੂੰ ਸੇਵਕ ਬਣਾ ਲਏ, ਜੇ ਸਾਥੋਂ ਪਹਿਲਾਂ ਹੀ ਉੱਪਰ ਗਏ ਫਿਰ ਸਾਡੇ ਸੇਵਕ ਕਿਵੇਂ ਬਣ ਗਏ। ਵੀ ਹੱਸ ਪਿਆ, ਕਹਿੰਦਾ ਵੀ ਤੂੰ ਅਸਲੀ ਸਿਧਾਂਤ ਨੂੰ ਸਮਝ ਗਿਆ ਭਰਤਰੀ ਨਾਸ, ਤੂੰ ਉਹਨਾਂ ਨੂੰ ਬੇਨਤੀ ਕਰ ਆਉਣੀ ਹੈ ਕਿ ਮਹਾਰਾਜ ਆਓ ਸਿੱਧ ਮੰਡਲੀ ਵਿੱਚ, ਅਤੇ ਸਾਰੇ ਮਹਾਰਾਜ ਤੁਹਾਡੇ ਉੱਥੇ ਸਵੇਰ ਪਰਤ ਦਰਸ਼ਨ ਕਰਿਆ ਚਾਹੁੰਦੇ, ਅਤੇ ਨਾਲ ਲੈ ਕੇ ਆਈ, ਜੇ ਹੋ ਸਕੇ ਤਾਂ ਤੂੰ ਇਹ ਕੋਸ਼ਿਸ਼ ਕਰੀ ਵੀ ਕਿਵੇਂ ਨਾ ਕਿਵੇਂ ਇਹ ਯੋਗ ਦੇ ਭੇਖ ਚਿੰਨ ਲੈ ਲੈਣ, ਯੋਗ ਦੇ ਮੰਤਰ ਨੂੰ ਵੀ ਲੈ ਲੈ, ਚੇਲਾ ਬਣ ਕੇ ਆ। ਇਹ ਵਚਨ ਮੰਨ ਕੇ ਚਲਿਆ ਗਿਆ ਸੀ। ਭਰਤਰੀ ਨਾਥ ਦਾ ਗੁਰੂ ਮਹਾਰਾਜ ਨਾਲ ਮੇਲ ਜੋਲ ਹੋਇਆ ਹੈ, ਸ਼ਰਧਾ ਵਾਲਾ ਸੀ, ਭਗਤ ਵਾਲਾ ਸੀ, ਦੋਹਾਂ ਪਾਸਿਆਂ ਤੋਂ ਨਮਸਕਾਰਾਂ ਹੋਈਆਂ ਹਨ। ਇਹ ਗੁਰੂ ਮਹਾਰਾਜ ਸਹਿਜੇ ਪੁੱਛ ਰਿਹਾ ਆਓ ਭਰਤਰੀ ਨਾਥ ਜੀ ਕਿਵੇਂ ਆਉਣਾ ਹੋਇਆ। ਕਹਿੰਦਾ ਮਹਾਰਾ ਮੈਂ ਗੋਰਖਨਾਥ ਦਾ ਮਹਾਰਾ ਸੁਨੇਹਾ ਲੈ ਕੇ ਆਇਆ, ਮਹਾਰਾ ਸਾਰੇ ਸਿੱਧ ਨਾਥ ਆਪ ਜੀ ਦਰਸ਼ਨ ਕਰਿਆ ਚਾਹੁੰਦੇ ਨੇ, ਅਤੇ ਮਹਾਰਾ ਮੇਰੇ ਨਾਲ ਚੱਲੋ। ਗੁਰੂ ਮਹਾਰਾ ਕਹਿੰਦੇ ਵੀ ਤੁਸੀਂ ਜਾ ਕੇ ਆਪਣੇ ਗੁਰੂ ਨੂੰ ਸੁਨੇਹਾ ਦਿਓ ਵੀ ਅਸੀਂ ਆ ਰਹੇ ਹਾਂ, ਅਤੇ ਆਵਾਂਗੇ ਹੌਲੀ ਹੌਲੀ ਕਰਤਾਰ ਦੀ ਮੌਜ ਵਿੱਚ, ਉਹਦੇ ਹੁਕਮ ਵਿੱਚ। ਇਸ ਤਰ੍ਹਾਂ ਸੁਣ ਕੇ ਫਿਰ ਭਰਤਰੀ ਨਾਸ ਵਾਪਸ ਪਰਤ ਗਿਆ ਸੀ, ਅਤੇ ਜਾ ਕੇ ਗੋਰਖਨਾਥ ਨੂੰ ਕਹਿ ਦਿੱਤਾ ਉਹ ਤਾਂ ਆਪਣੀ ਮੌਜ ਵਿੱਚ ਹੌਲੀ ਹੌਲੀ ਆਉਣਗੇ, ਆਉਣਗੇ ਜ਼ਰੂਰ ਇੱਥੇ। ਫਿਰ ਜਦੋਂ ਸਿੱਧਾ ਨਾਥਾਂ ਨੂੰ ਪਤਾ ਚੱਲਿਆ ਫਿਰ ਇਹਨਾਂ ਨੇ ਵਾਰੀ ਵਾਰੀ ਆਉਣਾ ਸ਼ੁਰੂ ਕਰ ਦਿੱਤਾ ਸੀ। ਅਜੇ ਸਿੱਧ ਗੋਸ਼ਟ ਬਾਣੀ ਹੈ ਇਹ ਸਾਰੀ, ਸਿੱਧਾ ਨਾਥਾਂ ਦੇ ਪ੍ਰਥਾਈ ਸਵਾਲ ਜਵਾਬ ਵਿੱਚ ਹੀ ਉਚਾਰਨ ਹੋਈ ਹੋਈ ਹੈ, ਕਿਉਂਕਿ ਇਹਨਾਂ ਨੂੰ ਸਰੀਰ ਦੀ ਤਕੜੀ ਬੜੀ ਸੋਝੀ ਸਮਝ ਸੀ, ਨਾੜੀ ਨਾੜੀ ਦਾ ਗਿਆਨ ਸੀ ਇਹਨਾਂ ਨੂੰ, ਸਵਾਸ ਮੁੱਖ ਤੋਂ ਬਾਹਰ ਕਿੰਨੀਆਂ ਉਂਗਲਾਂ ਤੱਕ ਅੱਗੇ ਜਾਂਦਾ ਹੈ, ਇਹੋ ਜਿਹੇ ਸਵਾਲ ਵੀ ਇਹ ਮਹਾਰਾਜ ਨੂੰ ਕਰਦੇ ਰਹੇ। ਫਿਰ ਸਵਾਸ ਕਿੱਥੋਂ ਉੱਠਦੇ ਨੇ, ਕਿੱਥੇ ਇਹਨਾਂ ਦਾ ਨਿਵਾਸ ਹੈ, ਕਿੱਥੇ ਰਹਿੰਦੇ ਨੇ। ਇਸ ਸਵਾਸਾਂ ਦੀ ਜਿਹੜੀ ਅੱਗੇ ਗਤੀ ਹੈ ਉਹ ਕਿਹੋ ਜਿਹੀ ਹੈ, ਇਹ ਸਵਾਸ ਅੱਗੇ ਕਿੰਨੇ ਰੂਪਾਂ ਵਿੱਚ ਹੋ ਜਾਂਦੇ ਹੈ, ਉਹ ਪੰਜ ਪੁਰਾਣਾ ਰੂਪ ਵਿੱਚ ਹੁੰਦੇ ਹੈ ਕਿ ਦਸ ਪੁਰਾਣਾ ਰੂਪ ਵਿੱਚ ਹੁੰਦੇ ਨੇ। ਫਿਰ ਗੁਰੂ ਮਹਾਰਾਜ ਤੋਂ ਪੁੱਛਦੇ ਸਨ ਅਤੇ ਮਹਾਰਾਜ ਦੱਸ ਦਿੰਦੇ ਸਨ। ਫਿਰ ਮਨ ਸੰਬੰਧੀ ਵੀ ਮਨ ਕਿੱਥੇ ਰਹਿੰਦਾ ਹੈ, ਮਨ ਦਾ ਅਸਲੀ ਅਸਥਾਨ ਕਿਹੜਾ ਹੈ, ਕਿੱਥੇ ਜਾ ਕੇ ਮਨ ਦਾ ਫੁਰਨੇ ਬੰਦ ਹੋ ਜਾਂਦੇ ਹੈ, ਮਨ ਅਫਲ ਹੋ ਜਾਂਦਾ ਹੈ, ਉਹ ਕਿਹੜੀ ਜਗ੍ਹਾ ਹੈ, ਉਹ ਗੁਰੂ ਮਹਾਰਾਜ ਜੀ ਉਹ ਸਾਰੇ ਹੀ ਖੋਲ ਖੋਲ ਕੇ ਦੱਸ ਦਿੰਦੇ ਸਨ, ਜਿਸ ਕਰਕੇ ਤਸੱਲੀ ਹੋ ਜਾਂਦੀ, ਚੁੱਪ ਚਾਪ ਕਰਕੇ ਵਾਪਸ ਪਰਤ ਜਾਂਦੇ ਸਨ। ਇਸ ਤਰ੍ਹਾਂ ਗੁਰੂ ਮਹਾਰਾਜ ਦੀ ਗਿਆਨ ਗੋਸ਼ਟ ਹੋਈ ਹੈ ਸਿੱਧਾਨਾਥਾਂ ਉੱਪਰ, ਸੁਮੇਰ ਪਰਬਤ ਉੱਪਰ, ਜਿਹਦੇ ਵਿੱਚ ਵਿਸ਼ਿੰਦਰਨਾਥ ਵੀ ਸ਼ਾਮਿਲ ਸੀ। ਅਤੇ ਗੁਰੂ ਮਹਾਰਾਜ ਨੂੰ ਸਾਰਿਆਂ ਨੂੰ ਰਲ ਮਿਲ ਕੇ ਕਿਹਾ ਸੀ ਕਿ ਮਹਾਰਾਜ ਤੁਸੀਂ ਸਿੰਗੀ ਵਜਾਇਆ ਕਰੋ ਜੀ। ਇਸੇ ਤਰ੍ਹਾਂ ਮਹਾਰਾਜ ਝੋਲੀ ਲਾਓ, ਭਿੱਖਿਆ ਮੰਗ ਕੇ ਖਾਇਆ ਕਰੋ, ਅਤੇ ਮੁੱਖੋਂ ਅਲੱਖ ਅਲੱਖ ਜਾਂ ਗੋਰਖਨਾਥ ਦੀ ਜੈ ਜੈਕਾਰ ਕਰਿਆ ਕਰੋ। ਗੁਰੂ ਮਹਾਰਾਜ ਨੇ ਕਿਹਾ ਵੀ ਸਾਡੀ ਜਿਹੜੀ ਸਿੰਗੀ ਹੈ ਉਹ ਹਮੇਸ਼ਾ ਵੱਜਦੀ ਹੈ, ਉਹ ਅਸੀਂ ਸੁਣਦੇ ਹਾਂ ਸਿੰਗੀ ਵੱਜਦੀ। ਕਹਿੰਦੇ ਮਹਾਰਾਜ ਕੋਈ ਸਿੰਗੀ ਦੀ ਦੂਜਾ ਹੈ ਨਹੀਂ ਤੁਹਾਡੇ ਕੋਲ, ਭੱਜਦੀ ਕਿਹੜੀ ਹੋਣੀ ਹੈ। ਮਹਾਰਾਜ ਕਹਿੰਦੇ ਆ ਨਹੀਂ ਜਿਹੜੀ ਤੁਸੀਂ ਫੜੀ ਸਿੰਗੀ ਜੀ, ਸਿੰਘ ਜਿਹਾ ਫੜਿਆ ਹੋਇਆ, ਇਹ ਤੂਤੀ ਤਾਤੀ ਨਹੀਂ ਅਸੀਂ ਵਜਾਉਂਦੇ ਹਾਂ, ਸਾਡੀ ਜਿਹੜੀ ਸਿੰਗੀ ਹੋਰ ਵੱਜਦੀ ਹੈ, ਉਹ ਕੋਈ ਲੋਕ ਹੀ ਸੁਣਦੇ, ਸਾਰੇ ਉਸਨੂੰ ਨਹੀਂ ਸੁਣ ਸਕਦੇ। ਮਹਾਰਾਜ ਕਹਿੰਦੇ ਕਿਹੜੀ ਹੈ, ਸੁਰਤ ਸ਼ਬਦ ਸਾਖੀ ਮੇਰੀ ਸਿੰਗੀ, ਉਹ ਸ਼ਬਦ ਦੁਆਰਾ ਜਿਹੜੀ ਉਹ ਸਾਖੀ ਸਰੂਪ ਦੇ ਵੀ ਸੁਰਤ ਜੁੜੀ ਹੈ, ਜਿਹੜਾ ਸਭ ਦਾ ਸਾਖੀ ਹੈ, ਸਭ ਦਾ ਉਹ ਪ੍ਰਕਾਸ਼ ਹੈ, ਸਭ ਦਾ ਕੁਛ ਉਹ ਜਾਣ ਕੇ ਫਿਰ ਸਾਖੀ ਦੇਣ ਵਾਲਾ, ਗਾਹੀ ਦੇਣ ਵਾਲਾ ਵੀ ਇਹਨੇ ਇਹ ਕੀਤਾ ਆਹ ਕੀਤਾ, ਉਹ ਅੰਦਰ ਕੀ ਹੈ, ਚੇਤਨ ਸਰੂਪ ਹੀ ਹੈ, ਉਹੀ ਸਭ ਕੁਛ ਦੱਸਦਾ ਹੈ। ਮੇਰੀ ਮੇਰੀ ਇਹ ਰੋਸ਼ਨੀ ਹੇਠ ਇਹਨੇ ਇਹ ਕੁਛ ਕੀਤਾ ਹੈ। ਕਹਿੰਦੇ ਇਹ ਸਾਡੀ ਵੀ ਸਿੰਗੀ ਵੱਜਦੀ ਹੈ, ਇਹਨੂੰ ਵਿਰਲੇ ਵਿਰਲੇ ਲੋਕ ਸੁਣਦੇ ਨੇ। ਕਹਿੰਦੇ ਮਹਾਰਾਜ ਫਿਰ ਯੋਗੀਆਂ ਕੋਲ ਕੋਈ ਖੱਪਰ ਹੁੰਦਾ ਹੈ, ਝੋਲੀ ਹੁੰਦੀ ਹੈ, ਜੋ ਖੱਪਰ 'ਚ ਪੁਆ ਕੇ ਨਾ ਭਿੱਖਿਆ, ਅਤੇ ਫਿਰ ਅੱਗੇ ਜਿਹੜੀ ਝੋਲੀ ਹੁੰਦੀ ਉਹਦੇ ਵਿੱਚ ਪਾ ਲੈਂਦੇ ਨੇ, ਫਿਰ ਉਹਦੇ ਵਿੱਚੋਂ ਜਿਹੜੀ ਕੋਈ ਲੋੜ ਹੁੰਦੀ ਹੈ ਕੱਢ ਕੇ ਰਸ ਪਾਣੀ ਬਣਾ ਕੇ ਛਕ ਛਕਾ ਲੈਂਦੇ ਨੇ। ਮਹਾਰਾਜ ਕਹਿੰਦੇ ਪਰ ਝੋਲੀ ਮੰਗਣ ਕਹਿ ਤਾਂ ਹੀ, ਵਿਚਾਰ ਰੂਪੀ ਹੈ ਜਿਹੜਾ ਇਹ ਸਾਡੇ ਕੋਲ ਪੱਤਰ ਹੈ, ਉਹ ਭਾਂਡਾ ਹੈ, ਖੱਪਰ ਹੈ, ਸ਼ਰਧਾ ਰੂਪੀ ਝੋਲੀ ਹੈ, ਇਹ ਵਾਹਿਗੁਰੂ ਦੇ ਦਰ ਘਰ ਤੋਂ ਕਹਿੰਦੇ ਨਾਮ ਦੀ ਭਿੱਖਿਆ ਪੰਗਣ ਲਈ ਅਸੀਂ ਇਹ ਸ਼ਰਧਾ ਰੂਪੀ ਝੋਲੀ ਧਾਰਨ ਕੇ ਵਿਚਾਰ ਰੂਪੀ ਜਿਹੜਾ ਖੱਪਰ ਲਿਆ ਹੋਇਆ, ਇਹਦੇ ਵਿੱਚ ਨਾਮ ਦੀ ਭਿੱਖਿਆ ਵਾਹਿਗੁਰੂ ਵੱਲੋਂ ਸਾਨੂੰ ਪੈ ਰਹੀ ਹੈ, ਅਸੀਂ ਲੋਕਾਂ ਕੋਲੋਂ ਨਹੀਂ ਇਹ ਟੁਕੜੇ ਮੰਗਦੇ ਫਿਰਦੇ ਘਰਾਂ ਘਰਾਂਵੇ, ਕਿਤੇ ਮੱਖਣੀ ਰਾਮ ਜੀ, ਕਿਤੇ ਆਟਾ ਰਾਮ ਜੀ, ਕਿਤੇ ਦੁੱਧ ਰਾਮ ਜੀ, ਇਹ ਨਹੀਂ, ਅਸੀਂ ਵਾਹਿਗੁਰੂ ਦੇ ਦਰ ਦੇ ਮੰਗਦੇ ਹਾਂ। ਸ਼ਰਧਾ ਰੂਪੀ ਝੋਲੀ ਲੈ ਕੇ, ਵਿਚਾਰ ਰੂਪੀ ਜਿਹੜਾ ਪਾਤਰ ਲੈ ਕੇ, ਅਤੇ ਨਾਮ ਦੀ ਭਿੱਖਿਆ ਮੰਗਦੇ ਹਾਂ ਵਾਹਿਗੁਰੂ ਦੇ ਦਰ ਘਰ ਤੋਂ, ਇਹ ਸਾਨੂੰ ਨਾਮ ਦੀ ਭਿੱਖਿਆ ਪੈਂਦੀ ਹੈ। ਉਹ ਨਾਮ ਦੁਆਰਾ ਜਿਹੜਾ ਕਿ ਅੱਗੇ ਬ੍ਰਹਮ ਗਿਆਨ ਹੈ, ਇਹ ਇੱਕ ਭੋਜਨ ਹੈ, ਇਹਨੂੰ ਛਕ ਕੇ ਅਸੀਂ ਤ੍ਰਿਪਤ ਰਹਿੰਦੇ ਹਾਂ। ਗੋਰਖ ਗੋਰਖ ਅਸੀਂ ਕੋਈ ਨਹੀਂ ਜਪਦੇ, ਗੋਰਖ ਦਾ ਸਾਡਾ ਮਹਿਨਾ ਹੋ ਰਿਹਾ ਵੀ ਉਹ ਜਿਹੜਾ ਇੰਦਰੀਆਦਿਕ ਦੀ ਰੱਖਿਆ ਕਰਨ ਵਾਲਾ ਹੈ, ਇਹਨਾਂ ਦੀ ਕਿਰਿਆ ਨੂੰ ਜਾਣਨ ਵਾਲਾ ਹੈ, ਤੇ ਇਹਨਾਂ ਨੂੰ ਇਹਨਾਂ ਦਾ ਪ੍ਰਕਾਸ਼ਕ ਹੈ ਜਿਹਨੇ ਧਰਤੀ ਨੂੰ ਆਪਣੀ ਸੱਤਾ ਨਾਲ ਚੁੱਕਿਆ ਹੋਇਆ ਉਹ ਸਾਡੇ ਮਤ ਅਨੁਸਾਰ ਅਸਲੀ ਗੋਰਖ ਹੈ ਉਹਦਾ ਜਾਪ ਅਸੀਂ ਜ਼ਰੂਰ ਕਰਦੇ ਹਾਂ ਇਸ ਤਰ੍ਹਾਂ ਦੇ ਸ਼ਬਦ ਗੁਰੂ ਮਹਾਰਾਜ ਨੇ ਮੁੱਖ ਤੋਂ ਕਹਿ ਕੇ ਤੇ ਸਾਰਿਆਂ ਦੀ ਤਸੱਲੀ ਕਰਾ ਦਿੱਤੀ ਸੀ ਇਸੇ ਸਮੇਂ ਤੋਂ ਬਾਅਦ ਜਿਹੜਾ ਮਛਿੰਦਰ ਨਾਥ ਹੈ ਬੈਠੇ ਬੈਠੇ ਨੂੰ ਦੂਰਦਰਸ਼ਨ ਸਿੱਧੀ ਦੁਆਰਾ ਪਤਾ ਚੱਲਿਆ ਹੈ ਵੀ ਜਿਹੜਾ ਅਮਰੂ ਰਾਜਾ ਹੈ ਉਹ ਸਰੀਰ ਛੱਡ ਗਿਆ ਹੈ ਫਿਰ ਮਨ ਅੰਦਰ ਮਾੜੀ ਇੱਛਾ ਆ ਗਈ ਹੈ ਵੀ ਉਹ ਤਾਂ ਸਰੀਰ ਛੱਡ ਗਿਆ ਮੈਂ ਉਹਦੇ ਸਰੀਰ ਵਿੱਚ ਪ੍ਰਵੇਸ਼ ਹੋ ਕੇ ਨਾ ਗੋਪਤ ਕਵਰ 'ਤੇ ਜਿਹੜੀਆਂ ਕਾਮ ਦੀਆਂ ਵਾਸ਼ਨਾ ਪੂਰੀਆਂ ਕਰਾਂ ਕਿਸੇ ਨੂੰ ਕੋਈ ਨਾ ਪਤਾ ਚੱਲੇ ਉਹ ਫਿਰ ਬਾਹਰਲਾ ਸਰੀਰ ਜਿਹਾ ਛੱਡ ਕੇ ਨਾ ਅਤੇ ਸੁੱਖ ਉਹ ਸਰੀਰ ਰਾਹੀਂ ਉਹਦੇ ਵਿੱਚ ਜਾ ਵੜਿਆ ਹੈ ਸੀ ਡੇਰੇ ਫਸ ਗਿਆ ਪਦਮਨੀਆਂ ਵਿੱਚ ਹੁਣ ਜਿਹੜੇ ਦੂਰਦਰਸ਼ਨ ਸਿੱਧੇ ਵਾਲੇ ਉਹਨਾਂ ਨੂੰ ਪਤਾ ਚੱਲ ਜਾਂਦਾ ਵੀ ਕਿਹੜਾ ਕਿੱਥੇ ਗਿਆ ਕਿਹੜਾ ਕਿੱਥੇ ਗਿਆ ਹੈ ਕਿੱਧਰ ਫਿਰਦਾ ਹੈ ਇਹ ਇਸ਼ਾਰਾ ਸਿੱਧੀਆਂ ਹੈ ਦੂਰਦਰਸ਼ਨ ਦੂਰ ਸ਼੍ਰਵਣ ਦੂਰ ਗਵਨ ਮਿੰਟਾਂ ਸਕਿੰਟਾਂ ਵਿੱਚ ਦੂਰ ਚਲੇ ਜਾਣ ਇੱਥੋਂ ਬੈਠਿਆਂ ਹਜ਼ਾਰਾਂ ਮੀਲਾਂ 'ਤੇ ਜੇ ਕੋਈ ਗੱਲ ਕਰ ਲਿਆ ਇਹਨੂੰ ਸੁਣ ਲੈਣਾ ਇੱਥੋਂ ਬੈਠਿਆਂ ਹਜ਼ਾਰਾਂ ਮੀਲਾਂ 'ਤੇ ਦੇਖ ਲੈਣਾ ਵੀ ਕੀ ਕੋਈ ਕਰ ਰਿਹਾ ਹੈ ਜਾਂ ਅਣਰੂਪ ਹੋ ਜਾਣਾ ਬਿਲਕੁਲ ਜਿਵੇਂ ਕੋਈ ਮੱਛਰ ਹੁੰਦਾ ਨਾ ਉਹ ਤੋਂ ਵੀ ਛੋਟੇ ਜਿਹੇ ਬਣ ਜਾਣਾ ਜਿਵੇਂ ਅਣੂ ਪਰਮਾਣੂ ਹੁੰਦੇ ਨੇ ਇਹਨੂੰ ਅਣਮਾ ਸਿੱਧੀ ਕਹਿੰਦੇ ਹੈ ਇੱਕ ਹੁੰਦੀ ਗਰਮਾ ਸਿੱਧੀ ਵੀ ਬਹੁਤ ਭਾਰੀ ਬਣ ਜਾਣਾ ਹਜ਼ਾਰਾਂ ਗੁਣਾ ਆਪਣਾ ਬੋਝ ਕਰ ਲੈਣਾ ਵਜਨ ਕਰ ਲੈਣਾ ਅਤੇ ਬਿੰਬ ਬਹੁਤ ਵੱਡੇ ਸਾਰੇ ਬਣ ਜਾਣਾ ਬਹੁਤ ਵਿਸਥਾਰ ਵਾਲੇ ਬਣ ਜਾਣਾ ਸੁਸਰਾਏ ਫਿਰ ਉਹ ਦੂਰਦਰਸ਼ਨ ਸਿੱਧੀ ਰਾਹੀਂ ਪਤਾ ਲਾ ਕੇ ਨਾ ਵੀ ਉਹ ਚਿੱਲ ਗਿਆ ਹੈ ਫਿਰ ਜਿਹੜੀ ਕਰ ਪਰ ਕਾਇਆ ਪ੍ਰਵੇਸ਼ ਸਿੱਧੀ ਉਹਦਾ ਦੁਆਰਾ ਇਹ ਮਛਿੰਦਰ ਨਾਲ ਸਰੀਰ ਵਿੱਚ ਜਾ ਪ੍ਰਵੇਸ਼ ਹੋਇਆ ਹੈ ਅਤੇ ਪਰਵਣੀਆਂ ਦੇ ਸੁੱਖ ਵਿੱਚ ਫਸ ਗਿਆ ਹੈ ਉਹ ਇੱਕ ਸਮੇਂ ਕਿਤੇ ਜਿਹੜੇ ਬਾਲ ਗੁੰਦਾਈ ਦੇ ਟਿੱਲੇ ਵਾਲੇ ਸਿੱਧ ਨਾਥ ਹੈ ਉਹਨਾਂ ਨਾਲ ਉਹ ਗਿਆਨ ਚਰਚਾ ਸ਼ੁਰੂ ਹੋ ਗਈ ਇਹ ਜਿਹੜੇ ਹੁਣ ਗੋਰਖਨਾਥ ਦੇ ਚੇਲੇ ਹੈ ਇਹ ਕੋਈ ਆਪਣਾ ਗਿਆਨ ਜਾਂ ਘੋਟਣ ਉਹਨਾਂ ਦਾ ਜਿਹੜਾ ਹੁਣ ਬਾਲ ਗੰਦਾਈ ਹੋਇਆ ਉਹ ਵੀ ਬੜਾ ਤਕੜਾ ਸੀ ਉਹ ਸਾਧਨਾ ਕਰਦੇ ਹੋਏ ਸੀ ਉਹਨਾਂ ਨੇ ਤਰਕ ਮਾਰੀ ਕਿਉਂਕਿ ਉਹ ਦੂਰ ਦਰਸ਼ਨ ਸਿੱਧੀ ਰਾਹੀਂ ਪਤਾ ਲਾ ਲਿਆ ਸੀ ਵੀ ਮਛਿੰਦਰ ਨਾਥ ਕਿੱਥੇ ਫਿਰਦਾ ਭੜਕਦਾ ਕੀ ਕੁਛ ਕਰਦਾ ਕਰਤੂ ਤਾਂ ਫਿਰ ਉਹਨਾਂ ਨੇ ਕਹਿ ਦਿੱਤਾ ਗੋਰਖ ਨਾਲ ਸਦਾਏਗਾ ਤਿਸ ਗੁਰ ਘਰ ਵਾਰੀ ਉਹ ਭਾਈ ਗੁਰਦਾਸ ਨੇ ਕਿਹਾ ਵੀ ਗੋਰਖ ਤਾਂ ਆਪਣੇ ਆਪ ਨੂੰ ਬਹੁਤ ਨਾਥ ਕਹਾਉਂਦਾ ਬੜਾ ਵੱਡਾ ਜਤੀਕ ਹੁੰਦਾ ਉਹਦਾ ਵੀ ਉਹਦਾ ਗੁਰੂ ਕਿੱਧਰ ਫਿਰਦਾ ਇਹੋ ਜਿਹਾ ਗੁਰੂ ਹੋਊਗਾ ਉਹ ਜਿਹਾ ਗੋਰਖ ਨਾਥ ਤੁਹਾਡਾ ਹੋਊਗਾ ਸਾਨੂੰ ਤੁਸੀਂ ਸਿੱਖਿਆ ਦਿੰਦੇ ਫਿਰਦੇ ਕਿੱਧਰ ਹੈ ਤੁਸੀਂ ਉਹ ਜਦੋਂ ਤਰਕ ਵਾਰੀ ਫਿਰ ਇਹਨਾਂ ਨੂੰ ਧੱਗ ਲੱਗ ਗਈ ਹੈ ਸਭ ਤੋਂ ਜ਼ਿਆਦਾ ਅਸਰ ਗੋਰਖਨਾਥ ਦੇ ਉੱਤੇ ਹੋਇਆ ਹੈ ਕਹਿੰਦਾ ਮੇਰੇ ਗੁਰੂ ਦੀ ਇਹ ਨਿੰਦਿਆ ਹੋ ਰਹੀ ਭੰਡੀ ਹੋ ਰਹੀ ਹੈ ਫਿਰ ਉਹਨੂੰ ਸਮਝਾਉਣ ਵਾਸਤੇ ਨੇ ਯਤਨ ਕੀਤਾ ਪਰ ਇਹਨੇ ਬੜੇ ਪ੍ਰਬੰਧ ਕੀਤੇ ਹੋਏ ਸੀ ਬਾਹਰਲੇ ਦਰਵਾਜ਼ੇ ਵਾਲੇ ਪਹਿਰੇਦਾਰ ਨੂੰ ਕਹਿ ਦਿੱਤਾ ਸੀ ਕੋਈ ਵੀ ਜਿਹਦਾ ਕੰਨ ਪਾੜਿਆ ਹੋਵੇ ਨਾ ਅਤੇ ਕੰਨ ਵਿੱਚ ਮੁੰਦਰਾ ਪਾਈ ਹੋਵੇ ਉਹਨੂੰ ਅੰਦਰ ਨਹੀਂ ਬੰਨ ਦੇਣਾ ਤੁਸੀਂ ਮਤਲਬ ਅਸੀਂ ਵੀ ਗੋਰਖਨਾਥ ਆਊਗਾ ਮੈਨੂੰ ਕਹੂਗਾ ਸਮਝਾਊਗਾ ਮੈਂ ਹਟਣਾ ਨਹੀਂ ਮੈਂ ਇੱਧਰ ਪਰਚਣਾ ਹੈ ਜਦੋਂ ਕੋਈ ਆਇਆ ਹੀ ਨਹੀਂ ਸਿੱਧ ਨਾਥ ਇੱਥੇ ਕਹਿੰਦਾ ਪਾਟਾ ਤਾਂ ਫਿਰ ਮੈਨੂੰ ਕੌਣ ਕਹੂਗਾ ਸਾਰੇ ਬੰਦੋਬਸਤ ਕਰ ਲਏ ਜਦੋਂ ਗਿਆ ਉਹਨਾਂ ਦੇਖਿਆ ਕੰਨ ਗਿਆ ਹੁਣ ਗੋਰਖਨਾਥ ਦਾ ਕੰਨ ਪਾੜਿਆ ਸੀ ਤੇ ਮੁੰਦਰਾ ਵੀ ਪਾਈ ਸੀ, ਕਹਿੰਦੇ ਵੀ ਸਾਡੇ ਰਾਜੇ ਦਾ ਹੁਕਮ ਹੈ, ਇਹ ਆਗਿਆ ਹੈ ਕਿ ਵੀ ਤੂੰ ਭਾਵੇਂ ਕੋਈ ਕਿਹੋ ਜਿਹੀ ਹੈ, ਅਸੀਂ ਨੀ ਤੈਨੂੰ ਅੰਦਰ ਵੜਨ ਦੇਣਾ। ਫਿਰ ਮੌਤ ਦੇ ਵਿਚਾਰ ਕਰਨ ਲੱਗਿਆ ਵੀ ਹੁਣ ਕੀ ਕਰੀਏ, ਅੰਦਰ ਜਾਏ ਤੋਂ ਬਗੈਰ, ਉਹਨੂੰ ਮਿਲੇ ਤੋਂ ਬਗੈਰ ਤਾਂ ਉਹਨੂੰ ਉਪਦੇਸ਼ ਨਹੀਂ ਦਿੱਤਾ ਜਾ ਸਕਦਾ, ਕੁਛ ਕਿਹਾ ਨਹੀਂ ਜਾ ਸਕਦਾ ਹੈ, ਪਹੁੰਚਣਾ ਉਹਦੇ ਕੋਲ ਜ਼ਰੂਰੀ ਹੈ। ਫਿਰ ਇੱਧਰ ਉਹਨੂੰ ਪਤਾ ਲਾਇਆ ਹੈ ਵੀ ਉਹਦੇ ਕਿਹੜੇ ਨੇੜੇ ਹੁੰਦੇ ਨੇ, ਕਿਵੇਂ ਨੇੜੇ ਹੋਈਦਾ, ਕਿਵੇਂ ਉਹਦੇ ਕੋਲ ਜਾ ਸਕੀਦਾ। ਇਹ ਪਤਾ ਚੱਲਿਆ ਵੀ ਗਾਉਣ ਵਜਾਉਣ ਵਿੱਚ ਉਹ ਬੜਾ ਫਸਿਆ ਹੋਇਆ। 360 ਉਹਦੀ ਸਭਾ ਵਿੱਚ ਮਰਦੰਗ ਵੱਜਦੀ ਹੈ ਅਮਰੂਦੇ ਦੀ ਸਰੀਰ ਕੋਲ, ਸੁਣੀ ਤੁਰਿਆ ਜਾਂਦਾ। ਫਿਰ ਖਿਆਲ ਆਇਆ ਵੀ ਆਪਾਂ ਪਹਿਲਾਂ ਤਬਲਾ ਸਿੱਖੀਏ, ਤਬਲਾ ਸਿੱਖ ਕੇ ਨਾ ਵੱਧ ਗਿਆ ਤੇ ਫਿਰ ਉਹਦੇ ਕੋਲ ਵੱਜੀਏ ਕਿਸੇ ਢੰਗ ਨਾਲ। ਫਿਰ ਇਹਨੇ ਬਸ ਤਬਲਾ ਸਿੱਖਣਾ ਸ਼ੁਰੂ ਕਰ ਦਿੱਤਾ, ਐਨ ਪੂਰਾ ਜਦੋਂ ਮਾਹਰ ਹੋ ਗਿਆ ਨਾ, ਜਾਣੀ ਜਦੋਂ ਤਬਲੇ ਉੱਪਰੋਂ ਉਂਗਲ ਮਾਰੇ ਉਹਦੇ ਵਿੱਚੋਂ ਜਿਵੇਂ ਕੋਈ ਮਨੁੱਖ ਬੋਲਦਾ ਹੁੰਦਾ ਨਾ, ਐਂ ਆਵਾਜ਼ ਨਿਕਲੇ, ਕਿਸੇ ਨੂੰ ਪਤਾ ਚੱਲੇ ਵੀ ਇਹ ਕੀ ਗੱਲ ਕਰ ਰਿਹਾ। ਫਿਰ ਪੂਰਾ ਤਬਲਚੀ ਬਣ ਕੇ ਇੱਧਰ ਉੱਧਰ ਕਿਤੇ ਉਹ ਵਜਾਇਆ ਤਬਲਾ ਲੋਕਾਂ ਨੇ, ਤਬਲਚੀਆਂ ਨੇ ਫਿਰ ਸਿਫਤ ਕੀਤੀ ਅਮਰੂਦ ਕੋਲ, ਕਹਿੰਦੇ ਜੀ ਇੱਕ ਨਵਾਂ ਹੀ ਹੈ ਹੁਣ, ਹੱਦੀ ਐਸਾ ਤਬਲਾ ਵਜਾਉਂਦਾ ਹੈ ਕਮਾਲ ਹੀ ਕਰ ਦਿੰਦਾ ਹੈ, ਨਾ ਇਹੋ ਜਿਹਾ ਕਿਸੇ ਨੇ ਤਬਲਾ ਵਜਾਉਣਾ ਹੈ ਸਾਡੇ ਵਿੱਚੋਂ, ਨਾ ਕਿਸੇ ਨੇ ਪਿੱਛੇ ਵਜਾਇਆ ਹੈ, ਉਹ ਤਾਂ ਵੀ ਹੈ ਬਹੁਤ ਵੱਡੀ ਮਿਹਨਤ ਆ ਉਹਦੀ। ਸੁਣ ਕੇ ਕਹਿੰਦਾ ਵੀ ਫਿਰ ਉਹਨੂੰ ਲਿਆਓ ਮੇਰੇ ਇੱਥੇ ਅਖਾੜੇ ਵਿੱਚ। ਉਹਨੇ ਗੋਰਖਨਾਥ ਨੂੰ ਪਤਾ ਸੀ ਵੀ ਮੇਰਾ ਕੰਨ ਪਾੜਿਆ, ਮੰਦਰਾਂ ਪਾਈ ਹੋਈ ਹੈ, ਅਤੇ ਉੱਧਰੋਂ ਮੇਰੇ ਦਾਰਾਂ 'ਤੇ ਵੀ ਇਹ ਪਾਬੰਦੀ ਲਾਈ ਹੈ ਵੀ ਅੰਦਰ ਨਹੀਂ ਬਣ ਦੇਣਾ ਹੈ। ਜੇ ਮੈਂ ਹੁਣ ਆਪਣਾ ਕੰਨ ਜਿਹਾ ਨੰਗਾ ਰੱਖਿਆ ਨਾ ਮੰਦਰਾਂ ਦਿਖਾ ਤੀ, ਤਾਂ ਮੈਨੂੰ ਨਹੀਂ ਅੰਦਰ ਬਣਨਾ, ਮੈਨੇ ਦੱਸ ਦੇਣਾ ਜੀ ਇਹਦਾ ਕੰਨ ਪਾੜਿਆ ਹੋਇਆ ਹੈ। ਫਿਰ ਰਾਜਾ ਸਾਨੂੰ ਕਹੂਗਾ ਉਹ ਤੁਹਾਨੂੰ ਕਿਹਾ ਅਸੀਂ ਅੰਦਰ ਨਹੀਂ ਬਣਦੇ, ਇਹ ਕਿਵੇਂ ਆਇਆ ਹੈ, ਕੌਣ ਹੁੰਦਾ। ਫਿਰ ਇਸਨੇ ਆਪਣਾ ਉਹ ਕੰਨ ਜਿਹਾ ਕਹਿੰਦੇ ਉਹ ਲਪੇਟ ਲਿਆ ਹੈ, ਉਹਦੇ 'ਤੇ ਪੂੰਝਾ ਜਿਹਾ ਛੱਡ ਲਿਆ ਹੇਠਾਂ ਨੂੰ। ਇਸੇ ਕਰਕੇ ਜਿਹੜੇ ਯੋਗੀ ਲੋਕ ਹੈ ਨਾ ਗੋਰਖਨਾਥੀ, ਇਹ ਪੂੰਝਾ ਜਿਹਾ ਹੇਠਾਂ ਨੂੰ ਰੱਖਦੇ, ਆਪਣੀ ਉਹ ਕੰਨ ਜਿਹਾ ਲਪੇਟ ਕੇ ਰੱਖਦੇ, ਜਿਹੜੀ ਉਹ ਮੁੰਦਰਾ ਪਾਈ ਉਹਨੂੰ ਵੀ ਉਹ ਗੁਪਤ ਰੱਖਦੇ ਨੇ। ਉਹ ਜਣਾਉਂਦੇ ਹੈ ਵੀ ਗੋਰਖਨਾਥ ਇਸ ਤਰ੍ਹਾਂ ਪੂੰਝਾ ਛੱਡ ਕੇ ਅਤੇ ਇਹ ਆਪਣੀ ਜਿਹੜੀ ਕੰਨ ਵਿੱਚ ਮੁੰਦਰਾ ਪਾਈ ਇਹਨੂੰ ਗੋਲੋਪ ਕਰਕੇ ਫਿਰ ਮਛਿੰਦਰ ਨਾਥ ਕੋਲ ਗਿਆ ਸੀ। ਉਹ ਫਿਰ ਐਸਾ ਦੇਹ ਕਿ ਕਿਸੇ ਨੇ ਪੁੱਛਿਆ ਨਹੀਂ ਇਹਨੂੰ, ਅਜੇ ਤਬਲਾ ਬਣਾਉਣਾ ਸ਼ੁਰੂ ਹੋ ਕਰ ਦਿੱਤਾ ਹੈ, ਇਹ ਬੈਠਾ ਫਿਰ ਮੁਗਦ ਹੋਇਆ ਹੋਇਆ ਹੈ, ਸਿਰ ਮਾਰ ਰਿਹਾ ਮਛਿੰਦਰ ਨਾਥ। ਉਸ ਵੇਲੇ ਜਦੋਂ ਦੇਖਿਆ ਵੀ ਹੁਣ ਮੇਰੇ 'ਤੇ ਐਨ ਪੂਰਾ ਮਹਿਲ ਹੈ, ਉਦੋਂ ਫਿਰ ਜੋੜੀ ਦਾ ਤਾਲ ਵਿੱਚ ਹੀ ਕਿਸੇ ਨੇ ਸਮਝਾਇਆ ਵਜਾਇਆ ਜਾਗ ਮਛਿੰਦਰ ਗੋਰਖ ਆਏ ਵੀ ਤੂੰ ਜਾਗ ਪਾ ਹੋਸ਼ ਕਰ ਲੈ, ਮਛਿੰਦਰ ਨਾਥ ਹੋਣੀ ਤੇਰੇ ਗੁਰੂ ਤੇਰੇ ਚੇਲੇ ਨੇ। ਜਦੋਂ ਐਸਾ ਤਬਲੇ ਵਿੱਚ ਅੱਖਰ ਜੇ ਕਹੇ ਤੇ ਭੱਜਣਾ ਪੈ ਗਿਆ, ਸਰੀਰ ਉਹਦੇ ਸੋ ਸਰੀਰ ਜਿਹਾ ਕੱਢ ਕੇ ਆਪਣੇ ਸਰੀਰ ਵਿੱਚ ਆ ਵੜਿਆ। ਫਿਰ ਬੇਨਤੀ ਕਰਨ ਲੱਗਿਆ, ਮਹਾਰਾਜ ਤੁਸੀਂ ਇੱਧਰ ਆ ਫਸੇ ਪਏ ਹੋ, ਬਾਲ ਮਦਾਈ ਦੇ ਟਿੱਲੇ ਵਾਲੇ ਸਾਨੂੰ ਤਰਕਾਂ ਹੋ ਜੁੱਤਾਂ ਮਾਰਦੇ ਹੈ, ਤੇ ਤੁਸੀਂ ਬਣੇ ਫਿਰਦੇ ਜਤੀ ਨਾਲ, ਤੁਹਾਡੇ ਗੁਰੂ ਕੀ ਕਰਦੇ ਫਿਰਦੇ, ਇਹਨੂੰ ਤਾਂ ਸੰਭਾਲ ਲਓ। ਇਸ ਕਰਕੇ ਗੁਰੂ ਜੀ ਹੁਣ ਤੁਸੀਂ ਇੱਧਰ ਨਾ ਪ੍ਰਵਰਤੋ, ਸਾਨੂੰ ਇਹੋ ਜਿਹੇ ਲੋਕ ਮਖੌਲ ਕਰਦੇ ਨੇ। ਪਰ ਗੋਰਖਨਾਥ ਦਾ ਕੋਈ ਵੀ ਮਛਿੰਦਰ ਨਾਲ ਦਾ ਉੱਪਰ ਅਸਰ ਨਹੀਂ ਹੁੰਦਾ ਹੈ, ਮੁੜ ਮੁੜ ਕੇ ਜਾਣੀ ਉੱਧਰ ਨੂੰ ਇਹ ਜਾਣਾ ਚਾਹੁੰਦਾ ਹੈ, ਉੱਥੇ ਪ੍ਰਗਟ ਫੇਰ ਹੋਇਆ ਚਾਹੁੰਦਾ ਗੁਣ ਵਜਾਉਣ ਵੀ। ਜਦੋਂ ਦੇਖ ਲਿਆ ਮਛਿੰਦਰ ਨਾਥ ਨੇ ਵੀ ਮੇਰੇ ਗੱਲਾਂ ਦਾ ਇਹਦੇ 'ਤੇ ਕੋਈ ਅਸਰ ਨਹੀਂ ਹੈ, ਫਿਰ ਪ੍ਰੇਰ ਕੇ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਲੈ ਕੇ ਆਇਆ ਹੈ, ਹੱਥ ਜੋੜ ਕੇ ਬੇਨਤੀ ਕੀਤੀ, ਸਾਰੀ ਕਹਾਣੀ ਦੱਸਤੀ ਕਿ ਮਹਾਰਾਜ ਅਮਰੂ ਦੀ ਦੇਹ ਵਿੱਚ ਪਰਕਾਇਆ ਪ੍ਰਵੇਸ਼ ਸਿੱਧੀ ਦੁਆਰਾ ਬੜਿਆ ਬੈਠਾ ਸੀ, ਗਾਉਣਿਆਂ ਵਜਾਉਣਿਆਂ ਵਿੱਚ ਫਸਿਆ ਪਿਆ ਹੈ, ਪਦਵਾਨੀਆਂ ਵਿੱਚ ਰੁੱਝਿਆ ਪਿਆ ਹੈ। ਮਹਾਰਾਜ ਤੁਸੀਂ ਕਿਰਪਾ ਕਰੋ, ਉਹਨੂੰ ਕੋਈ ਅਕਲ ਵੱਧ ਉਹਨੂੰ ਕੋਈ ਸਮਝਾਓ ਮਹਾਰਾਜ, ਹਟੇ ਇਸ ਪਾਸਿਓਂ, ਨਹੀਂ ਤਾਂ ਬਾਲ ਕੁਦਾਈ ਦੇ ਟਿੱਲੇ ਵਾਲੇ ਸਾਨੂੰ ਤਾਂ ਬਹਿਣ ਨਹੀਂ ਦਿੰਦੇ। ਉਹ ਤੁਹਾਡਾ ਗੁਰੂ ਇਹੋ ਜਿਹਾ, ਤੁਸੀਂ ਸਾਡੇ ਨਾਲ ਕਿਵੇਂ ਗੱਲ ਕਰ ਸਕਦੇ? ਅਸੀਂ ਮਹਾਰਾਜ ਕਿਤੇ ਬੋਲਣ ਜੋਗੇ ਨਹੀਂ, ਖੰਡ ਜੋਗੇ ਨਹੀਂ ਹੈ। ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਮਛਿੰਦਰ ਨਾਥ ਦੇ ਪ੍ਰਸਾਏ ਆ ਜਿਹੜਾ ਸ਼ਬਦ ਆਪਾਂ ਹੁਣੇ ਹੁਣੇ ਸੁਣਿਆ ਨਾ, ਹੁਕਮ ਨਵੇਂ ਰੂਪ, ਇਹ ਉਚਾਰਨ ਕਰਕੇ ਉਸਨੂੰ ਸਮਝਾਇਆ ਸੀ। ਕਹਿੰਦੇ ਵੀ ਤੂੰ ਘਰ ਬਾਰ ਛੱਡ ਕੇ ਬਣਿਆ ਤਾਂ ਫਿਰਦਾ ਬਰਾਖਤ, ਅਤੇ ਕਹਿੰਦਾ ਮੈਂ ਅਵਧੋਤ ਹੈ, ਮੈਂ ਹੁਣ ਸ਼ੁੱਧ ਹੈ, ਮੈਂ ਬਰਕਤ ਹੈ, ਬਰਖਤ ਤੇਰੇ ਵਰਗਾ ਹੁੰਦਾ। ਫਿਰ ਸੱਚੀਆਂ ਸੱਚੀਆਂ ਮਹਾਰਾਜ ਨੇ ਖੜੀਆਂ ਖੜੀਆਂ ਨੂੰ ਸੁਣਾਈਆਂ ਮਛਿੰਦਰ ਨਾਥ ਨੂੰ, ਵੀ ਕਹਿੰਦਾ ਕੀ ਹੈ, ਕਰਦਾ ਕੀ ਹੈ ਕਰਤੂਤਾਂ। ਇਸੇ ਕਰਕੇ ਕਿਹਾ ਨਾ ਗੁਰੂ ਅਮਰਦਾਸ ਵੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਹੋਰ ਗੱਲਾਂ ਤਾਂ ਬੜੀਆਂ ਗਿਆਨ ਦੇ ਕਰਦੇ ਆ, ਪਰ ਆਪ ਨਹੀਂ ਉਹਦੇ 'ਤੇ ਪੂਰੇ ਚੱਲਦੇ ਨੇ, ਲੋਕਾਂ ਨੂੰ ਗਿਆਨ ਦੇ, ਆਪ ਕਿਤੇ ਹੋਸ ਭਰੇ ਆ। ਉਧਰ ਗੋਪੀਨਾਥ ਭਰਤੀ ਦਾਸ ਵਰਗਿਆਂ ਨੂੰ ਸਾਰਿਆਂ ਨੂੰ ਘਰ ਬਾਰ ਛਿੜਾ ਕੇ ਕੰਨ ਪਾੜ ਕੇ ਕਹਿੰਦੇ ਘਰੇ ਨਹੀਂ ਵਕਤ ਹੋਈਦਾ, ਇਹ ਇਸਤਰੀਆਂ ਨਾਲ ਖੜਾ ਛੱਡੋ, ਅਤੇ ਆਪ ਉੱਥੇ ਫਸੇ ਪਏ। ਗੁਰੂ ਮਹਾਰਾਜ ਨੇ ਇਹ ਸ਼ਬਦ ਰਾਹੀਂ ਉਸਨੂੰ ਕਿਹਾ ਹੈ, ਸੋ ਅਵਧੂਤ ਐਸੀ ਮਤ ਭਾਵ ਹੈ। ਇਹ ਵੀ ਮਛਿੰਦਰ ਨਾਥ ਉਹ ਅਸਲੀ ਅਵਧੂਤ ਹੁੰਦਾ, ਬਰਕਤ ਹੁੰਦਾ, ਸ਼ੁੱਧ ਹੁੰਦਾ ਹੈ, ਜਿਹੜਾ ਇਹੋ ਜਿਹੀ ਸਿੱਖਿਆ ਪਾਉਂਦਾ, ਮਤ ਪਾਉਂਦਾ ਹੈ। ਉਹ ਕੀ ਹੈ? ਐਨ ਸੁਣ ਸੰਭਾਲ ਸਮਾਵ ਹੈ, ਐਨ ਇਸ, ਇਹਦਾ ਅਰਥ ਹੈ ਦਿਨ, ਨਿਸ ਦਾ ਅਰਥ ਹੈ ਰਾਤ, ਵੀ ਜਿਹੜਾ ਦਿਨੇ ਰਾਤ ਉਹ ਫਿਰ ਸਮਾਧੀ ਵਿੱਚ ਸਮਾਇਆ ਰਹਿੰਦਾ, ਯਾਨੀ ਫੁਰਨਿਆਂ ਤੋਂ ਰਹਿਤ ਹੋ ਕੇ ਫਿਰ ਸਮਾਧੀ ਵਿੱਚ ਇਸਤ ਰਹਿੰਦਾ ਹੈ, ਉਹਨੂੰ ਤਾਂ ਅਸੀਂ ਕਹਿ ਸਕਦੇ ਹਾਂ ਵੀ ਇਹ ਵੀ ਬਰਾਕਤ ਹੈ, ਇਹ ਵੀ ਸ਼ੁੱਧ ਹੈ। ਜਿਹੜਾ ਵੀ ਪਦਵਨੀਆਂ ਦੇ ਸੁੱਖ ਵਿੱਚ ਫਸਿਆ ਫਿਰੇ, ਗਾਉਣ ਵਜਾਉਣ ਵਿੱਚ ਫਸਿਆ ਫਿਰੇ, ਉਹ ਕਾਹਦਾ ਬਰਾਕਤ, ਉਹ ਕਾਹਦਾ ਸ਼ੁੱਧ। ਸੋ ਗੁਰੂ ਮਹਾਰਾਜ ਜੀ ਨੇ ਇਹ ਸ਼ਬਦ ਰਾਹੀਂ ਜੋ ਉਹ ਸਿੱਖਿਆ ਦੇ ਬਚਨ ਕਿਹਾ ਵੀ ਬਰਕਤ ਇਹੋ ਜਿਹਾ ਹੁੰਦਾ ਹੈ, ਸ਼ੁੱਧ ਯੋਗੀ ਇਹੋ ਜਿਹਾ ਹੁੰਦਾ ਹੈ, ਇਹ ਵੀ ਸੁਣ ਮਛਿੰਦਰ ਨਾਥ। ਇਹ ਵੀ ਗੁਰੂ ਨਾਨਕ ਸਾਹਿਬ ਬੋਲਦਾ ਹੈ, ਗੁਰੂ ਨਾਨਕ ਸਾਹਿਬ ਤੈਨੂੰ ਮਛਿੰਦਰ ਨਾਥਾ ਕਹਿੰਦਾ ਹੈ ਕਿ ਤੂੰ ਹੇ ਮਛਿੰਦਰ ਵੀ ਧਿਆਨ ਦੇ ਕੇ ਸਾਡੇ ਹੋਏ ਬੋਲੇ ਹੋਏ ਬਚਨਾਂ ਨੂੰ ਸੁਣ ਲੈ।
ਦਾਸ ਗਤ ਪੰਚ ਕਰੇ ਲਹਿ ਡੋਲੇ,
ਉਹ ਐਸਾ ਅਵਧੂਤ ਹੁੰਦਾ ਹੈ, ਉਹ ਬਰਕਤ ਹੁੰਦਾ ਹੈ, ਉਹ ਯੋਗਾ ਅਭਿਆਸੀ ਯੋਗੀ ਹੁੰਦਾ ਹੈ, ਜਿਹੜਾ ਵੀ ਮਛਿੰਦਰ ਨਾਥ ਬਸਕਤ ਪੰਚ ਕਰੇ। ਜਿਹੜੇ ਪੰਜ ਨੇ ਨਾ, ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਇਹਨਾਂ ਦੀ ਗਤੀ ਨੂੰ ਵੱਸ ਕਰ ਲਏ। ਜੋ ਇਹਨਾਂ ਦੀ ਚਾਲ ਹੈ ਨਾ, ਕੋਈ ਕਾਮ ਜਿਹੜਾ ਹੈ, ਜਿੱਥੇ ਵੀ ਸੋਹਣਾ ਰੂਪ ਹੁੰਦਾ ਉੱਧਰ ਨੂੰ ਇਹਦਾ ਉੱਧਰ ਨੂੰ ਜਾਂਦਾ ਹੈ, ਜੋ ਪਤੰਗਾ ਜਾਂਦਾ ਇਸੇ ਤਰ੍ਹਾਂ। ਜਿਹੜਾ ਕ੍ਰੋਧ ਹੈ, ਜਦੋਂ ਕੋਈ ਅਫਲਾ ਹੈ ਕਹਿੰਦਾ ਫਿਰ ਉਸ ਵੇਲੇ ਮੁੜਕਦਾ ਹੈ। ਇਸ ਤਰ੍ਹਾਂ ਜਿਹੜੇ ਕੋਈ ਤਿਕਸ਼ਣ ਵਿਰਤੀ ਹੈ ਅਤੇ ਕਾਮ ਵਿਰਤੀ ਹੈ, ਇਹਨਾਂ ਨੂੰ ਇਹਨਾਂ ਦੀ ਗਤੀ ਨੂੰ ਇਹਨਾਂ ਦੀ ਚਾਲ ਨੂੰ ਕਹਿੰਦੇ ਬਸ, ਇਹਨਾਂ ਨੂੰ ਪੰਜੇ ਇਹਨਾਂ ਨੂੰ ਬਸ ਕਰੇ, ਕਾਮ ਕਰੋ ਲੋ ਮੋਹ ਨੂੰ, ਅਤੇ ਇਹ ਵੀ ਡੋਲਣਾ ਨਾ ਕਰੇ, ਜਾਂ ਡਾਵਾਂ ਡੋਲ ਨਾ ਹੋਵੇ, ਕਿਤੇ ਵੀ ਇੱਧਰ ਉੱਧਰ ਵੀ ਭਟਕਣਾ ਨਾ ਕਰੇ।
ਐਸੀ ਜੁਗਤ ਜੋਗ ਕੋ ਪਾਲੇ,
ਐਸੀ ਜੁਗਤੀ ਦੁਆਰਾ ਕਹਿੰਦੇ ਜਿਹੜਾ ਯੋਗ ਹੈ ਨਾ ਉਹਨੂੰ ਪਾਲਣਾ ਕਰੇ, ਯਾਨੀ ਇਸ ਐਸੀ ਜੁਗਤੀ ਨਾਲ ਜਿਹੜਾ ਯੋਗ ਹੈ, ਯੋਗਾ ਅਭਿਆਸ ਹੈ, ਉਹਨੂੰ ਪਾਲਣਾ ਕਰੇ, ਯੋਗਾ ਅਭਿਆਸ ਕਰੇ। ਜਾਂ ਯੋਗ ਦਾ ਅਰਥ ਜੁੜਨਾ ਹੁੰਦਾ ਹੈ, ਐਸਾ ਕਹਿੰਦੇ ਜੁਗਤੀ ਦੁਆਰਾ ਯੋਗ ਨੂੰ ਪਾਲੇ, ਜੁੜਨਾ ਕਰੇ ਪਰਮੇਸ਼ਰ ਵਿੱਚ।
ਆਪ ਕਰੇ ਸਗਲੇ ਕੁਲ ਤਾਰੇ,
ਐਸਾ ਜਿਹੜਾ ਅਵਧੂਤ ਹੈ, ਐਸਾ ਯੋਗਾ ਅਭਿਆਸੀ ਯੋਗੀ ਹੈ, ਉਹ ਆਪ ਤਾਂ ਤਰਦਾ ਹੀ ਤਰਦਾ ਹੈ, ਉਹ ਤਾਂ ਹੋਰ ਸਾਰੀਆਂ ਕੁਲਾਂ ਨੂੰ ਵੀ ਤਾਰ ਲੈਂਦਾ ਹੈ। ਜਿੰਨੇ ਆਪਣੇ ਦਾਦਕਿਆਂ ਦੇ ਇੱਕੀ ਕੁਲਾਂ ਨੂੰ ਤਾਰ ਲੈਂਦਾ ਹੈ, ਐਸਾ ਜਿਹੜਾ ਅਵਧੂਤ ਬਣ ਜਾਂਦਾ ਹੈ। ਇੱਥੇ ਕਹਿ ਰਹੇ ਹੋ ਆਪ ਤਰਦਾ ਹੀ ਤਰਦਾ, ਹੋਰ ਆਪਣੇ ਸਾਰੇ ਕੁਲ ਦੇ ਜਿੰਨੇ ਲੋਕ ਹੁੰਦੇ ਕੋੜਵੇਂ ਦੇ, ਸਭ ਨੂੰ ਇਹ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ, ਪਾਰ ਲੰਘਾ ਦਿੰਦਾ ਹੈ।
ਅਵਧੂਤ ਐਸੀ ਮਤ ਪਾਵੇ,
ਪਾਸਾ ਪਾਉਂਦਾ ਹੈ,
ਇਸ ਸੁਣ ਸਮਾਧ ਸਮਾਵੇ,
ਐਸੀ ਅਕਲ ਮਤ ਨਾਲ, ਐਸੀ ਸਿੱਖਿਆ ਨਾਲ ਦਿਨੇ ਰਾਤ ਉਹ ਫਿਰ ਸਮਾਧੀ ਵਿੱਚ ਸਮਾਉਂਦਾ ਹੈ, ਸਾਰਾ ਫਿਰ ਸਮਾਧੀ ਵਿੱਚ ਸਮਾਉਂਦਾ ਹੈ, ਸਾਰੇ ਬੰਦੇ ਫਿਰਨੇ ਬੰਦ ਕਰਕੇ, ਜਿਹਨੂੰ ਨਿਰਵਿਕਲਪ ਸਮਾਧੀ ਕਹਿੰਦੇ ਨੇ। ਹੁਣ ਬਦਲਤੀਆਂ ਨੇ ਇੱਕ ਕਿਸੇ ਵਜੂਦ ਦੀ ਕਲਪਨਾ ਕਰਕੇ ਸਮਾਧੀ ਲਾਉਣੀ, ਉਹ ਹੁੰਦੀ ਸਾਧ ਕਲਪ ਸਮਾਧੀ, ਵੀ ਮੈਂ ਲਾਉਣ ਵਾਲਾ ਹਾਂ, ਕਲਪ ਸਮਾਧੀ ਕਹਿੰਦੇ ਨੇ। ਇੱਕ ਹੈ ਵਜੂਦ ਤੋਂ ਰਹਿਸ ਸਰੂਪ ਜਾਣ ਕੇ ਵਾਹਿਗੁਰੂ ਦਾ ਸਰੂਪ ਮੈਂ ਹੀ ਹਾਂ, ਇਹ ਉਹ ਕਲਪਨਾ ਛੱਡ ਕੇ ਅਤੇ ਫਿਰ ਉਹਦੇ ਵਿੱਚ ਜੁੜਨਾ ਹੈ, ਉਹ ਵਿਦਾਰਥੀਆਂ ਦੀ ਸਮਾਧੀ ਹੈ, ਉਹਨੂੰ ਨਿਰਵਿਕਲਪ ਸਮਾਧੀ ਕਹਿੰਦੇ ਆ। ਔਰ ਪੁਰਨਿਆਂ ਤੋਂ ਰਹਿਤ ਹੋ ਕੇ ਜਿਹੜਾ ਉਹ ਵਾਹਿਗੁਰੂ ਵਿੱਚ ਸਮਾਏ ਰਹਿਣਾ ਹੈ, ਦਿਨੇ ਰਾਤ ਉਹਦੇ ਵਿੱਚ ਲੀਨ ਹੋਏ ਰਹਿਣਾ ਹੈ, ਕੋਈ ਸੰਸਾਰੀ ਫੁਰਨਾ ਨਾ ਹੋਣਾ, ਵੀ ਮੈਂ ਭੁੱਖਣਾ ਹੈ ਕਿੱਥੇ ਆਇਆ ਹੈ, ਮੈਨੂੰ ਕੋਈ ਦੁੱਖ ਹੈ ਜਾਂ ਸੁੱਖ ਹੈ, ਮੇਰਾ ਕੋਈ ਚੁੱਕ ਲੱਗਿਆ ਜਾਂ ਕਿ ਮੇਰੇ ਕੋਲ ਕੋਈ ਰੱਖ ਗਿਆ ਹੈ, ਇੱਧਰ ਮਨ ਆਉਣਾ ਹੀ ਆ, ਉੱਧਰ ਦਿਨ ਰਾਤ ਪਰਮੇਸ਼ੁਰ ਵਿੱਚ ਜੁੜੇ ਰਹਿਣਾ, ਇਹ ਸਵਾਦੀ ਫੁਰਨਿਆਂ ਤੋਂ ਰਹਿਤ ਸਮਾਧੀ, ਜੋ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ, ਭਾਈ ਸਾਹਿਬ ਭਾਈ ਰਾਮ ਕੁਇਰ ਜੀ, ਜਿਨ੍ਹਾਂ ਦਾ ਪਹਿਲਾ ਨਾਮ ਸੀ ਕੁਇਰ ਨਾਲ ਟਿੱਕੇ ਦਾ ਹੁੰਦਾ ਹੈ, ਇਸ ਕਰਕੇ ਵੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵਿੱਚ ਜਿਹੜਾ ਕੋਈ ਉਹਨਾਂ ਤੋਂ ਬਾਅਦ ਅੱਗੇ ਉਹ ਟਿੱਕਿਆ ਗਿਆ ਹੋਇਆ ਸੀ, ਕਿਉਂਕਿ ਅੰਸ਼ ਵਿੱਚ ਹੋਰ ਵੀ ਬੇਅੰਤ ਸਨ ਜੀ, ਵੀ ਗੁਰੂ ਘਰ ਦੇ ਵਿੱਚ ਇਹ ਟਿੱਕਿਆ ਹੋਇਆ ਹੈ, ਇਹ ਅੱਗੇ ਸਭ ਤੋਂ ਸ਼੍ਰੋਮਣੀ ਇਹਨਾਂ ਦੀ ਅੰਸ਼ ਦਾ। ਇਸ ਤਰ੍ਹਾਂ ਜਿਵੇਂ ਰਾਜਿਆਂ ਦੇ ਕੋਈ ਕੋਇਰ ਹੁੰਦੇ ਨੇ, ਟਿੱਕੇ ਹੁੰਦੇ ਆ, ਜਿਹਨਾਂ ਨੂੰ ਇਹ ਉਹੀ ਕਿਹਾ ਜਾਂਦਾ ਸੀ ਵੀ ਇਸ ਤੋਂ ਬਾਅਦ ਹੁਣ ਇਹ ਰਾਜ ਗੱਦੀ 'ਤੇ ਬੈਠੇਗਾ, ਉਹਨੂੰ ਕੁਆਇਰ ਕਹਿ ਦਿੰਦੇ ਸੀ, ਵੀ ਇਹ ਟਿੱਕਿਆ ਹੋਇਆ ਹੈ। ਕਈ ਵਾਰੀ ਉਹ ਅਗਲੇ ਕੁਆਇਰ ਦੇ ਥਾਂ ਕੌਰ ਕਹੀ ਜਾਂਦੇ, ਭਾਈ ਰਾਮ ਕੌਰ ਜੀ, ਇਹ ਕੁਆਇਰ ਸ਼ਬਦ ਸ਼ੁੱਧ ਪੰਜਾਬੀ ਵਿੱਚ ਗਰੂ ਕੀ ਆ ਕੇ ਭਾਵੇਂ ਅਸੀਂ ਕੌਰ ਕਹੀ ਜਾਂਦੇ, ਅਰਥ ਉਹੀ ਰਹਿ ਜਾਂਦਾ ਹੈ। ਗੁਰੂ ਮਹਾਰਾਜ ਨੇ ਅੰਮ੍ਰਿਤ ਛਕਾ ਕੇ, ਇਸੇ ਕਰਕੇ ਉਹ ਜਿੰਨੇ ਅੰਮ੍ਰਿਤ ਛਕਣ ਵਾਲੀਆਂ ਮਾਈਆਂ ਬੀਬੀਆਂ ਸੀ, ਉਹਨਾਂ ਦੇ ਮਗਰ ਉਹ ਕੁਆਇਰ ਸ਼ਬਦ ਲਾਇਆ ਸੀ। ਵੀ ਗੁਰੂ ਘਰ ਦੇ ਵਿੱਚ ਇਹ ਵੀ ਜਿਵੇਂ ਰਾਜਿਆਂ ਮਹਾਰਾਜਿਆਂ ਦੇ ਟਿੱਕੇ ਹੁੰਦੇ ਹੈ, ਉਹਨਾਂ ਵਾਂਗ ਇਹ ਵੀ ਗੁਰੂ ਘਰ ਦੇ ਵਿੱਚ ਇਹ ਟਿੱਕੇ ਹੈ, ਟਿੱਕਿਆਂ ਵਾਂਗ ਹੀ ਹੈ, ਸ਼੍ਰੋਮਣੀ ਹੈ। ਇਸ ਤਰ੍ਹਾਂ ਯਾਨੀ
ਇਹ ਚਿੰਨ ਹੁੰਦੇ ਹੈ। ਇੱਥੇ ਕਹਿ ਰਹੇ ਹਨ ਵੀ ਉਹ ਆਪ ਤਰ੍ਹਾਂ ਸੋ ਅਦੋਤ ਐਸੀ ਪਾਵੇ ਅਹਿਮਸ ਸੁਨ ਸਮਾਧ ਸਮਾਵੇ, ਦਿਨੇ ਰਾਤ ਉਹ ਫਿਰ ਸਮਾਧੀ ਵੀ ਸਮਾਇਆ ਰਹਿੰਦਾ ਹੈ। ਭਾਈ ਸਾਹਿਬ ਨੂੰ ਉਹਨਾਂ ਦਾ ਜਿਹੜਾ ਸੇਵਕ ਉਹੀ ਕਹਿੰਦਾ ਹੁੰਦਾ ਸੀ ਬਾਬੇ ਕਿ ਹੁਣ ਕੋਈ ਸ਼ਕਲੋ ਤੁਹਾਨੂੰ ਭੁੱਖ ਲੱਗੀ ਹੋਵੇਗੀ, ਕਿਉਂਕਿ ਉਹ ਫਰਸਵਾਦੀ ਵਿੱਚ ਰਹਿੰਦੇ ਸਨ। ਉਹ ਕਹਿ ਦਿੰਦੇ ਵੀ ਸਾਨੂੰ ਭੁੱਖ ਲੱਗ ਗਈ, ਕਹਿੰਦੇ ਹਾਂ ਜੀ ਸਮਾਂ ਹੋ ਗਿਆ ਖਾਣ ਦਾ, ਭੁੱਖ ਲੱਗ ਗਈ ਹੈ। ਕਹਿੰਦੇ ਵੀ ਚੰਗਾ ਜੀ ਤੈਨੂੰ ਪਤਾ ਲੱਗ ਗਿਆ ਭੁੱਖ ਲੱਗ ਗਈ ਹੈ ਤੇ ਫਿਰ ਲਿਆ ਛਕ ਲੈਂਦੇ। ਉਹ ਛਕਣ ਲੱਗ ਪੈਂਦੇ ਕਿਉਂਕਿ ਮਨ ਤਾਂ ਇੱਧਰ ਆਉਂਦਾ ਨਹੀਂ ਨਾ ਸੀਗਾ, ਉਹ ਤਾਂ ਉਫਰ ਹੋ ਕੇ ਉੱਧਰ ਜੁੜਿਆ ਰਹਿੰਦਾ ਸੀ। ਇਹ ਪਤਾ ਕਿਹਨੂੰ ਚੱਲਣਾ ਵੀ ਕੌਣ ਖਾਂਦਾ ਤੇ ਕੌਣ ਲੱਗਦਾ ਹੈ। ਇਹ ਤਾਂ ਜੇ ਇੱਧਰ ਆਵੇ ਮਨ ਫੁਰਨਾ ਫਿਰ ਹੀ ਪਤਾ ਲੱਗੂ ਇੰਨੀਆਂ ਸ਼ਗਲੀਆਂ, ਇੰਨਾ ਖਾ ਪੀ ਲਿਆ ਹੁਣ ਹਟ ਜਾਈਏ। ਸ਼ਕੀ ਸ਼ਿਕਾਈ ਜਾਣਾ ਫਿਰ ਸੇਵਕ ਨੇ ਕਹਿਣਾ ਵੀ ਮਹਾਰਾਜ ਬਾਬੇ ਕਿ ਹੁਣ ਤੁਸੀਂ ਰੱਜ ਕੇ ਹਟ ਗਏ ਹੁਣ ਤੁਸੀਂ। ਕਹਿੰਦੇ ਵੀ ਤੈਨੂੰ ਕਿਵੇਂ ਪਤਾ ਚੱਲ ਗਿਆ ਸੀ ਵੀ ਰੱਜ ਗਏ? ਕਹਿੰਦੇ ਮਹਾਰਾਜ ਮੇਰੇ ਕੋਲ ਰੱਖਿਆ ਹੋਇਆ ਥਰਮਾਮੀਟਰ, ਉਹ ਰੱਸੀ ਰੱਖੀ ਹੁੰਦੀ ਸੀ, ਉਹ ਪੇਟ ਨਾਲ ਵੜੇ ਲੈਂਦੇ ਸੀ, ਉਹ ਵੇਟ ਲੈਂਦੇ ਵੀ ਜਦੋਂ ਰੱਜ ਜਾਂਦੇ ਨੇ ਇੱਥੇ ਕਿ ਇਹਨਾਂ ਦਾ ਪੇਟ ਬਾਹਰ ਆ ਜਾਂਦਾ ਹੈ। ਕਹਿੰਦੇ ਵੀ ਆ ਤੁਹਾਡਾ ਪੇਟ ਇੱਥੋਂ ਤੇ ਘਰ ਆ ਗਿਆ, ਇਸ ਕਰਕੇ ਹੁਣ ਤੁਸੀਂ ਰੱਜ ਗਏ। ਕਹਿੰਦੇ ਵੀ ਚੰਗਾ ਜੇ ਰੱਜ ਗਏ ਤਾਂ ਹਟ ਜਾਂਦੇ। ਕਹਿੰਦੇ ਇਸ ਤਰ੍ਹਾਂ ਹਰ ਸਮਾਧੀ ਵਿੱਚ ਜਿਹੜਾ ਰਹੇ ਨਾ ਉਹਨੂੰ ਕਹਿੰਦੇ ਨੇ ਅਵਧੂਤ, ਉਹਨੂੰ ਕਹਿੰਦੇ ਸ਼ੁੱਧ ਬ੍ਰਗਤ ਯੋਗੀ। ਗੁਰੂ ਮਹਾਰਾਜ ਜੀ ਕਹਿੰਦੇ ਉਹ ਅਦੂਤ ਐਸੀ ਮਤ ਪਾਵੇ ਐਨ ਸਸਨ ਸਮਾਰ ਸਮਾਵੇ, ਜਿਹਨਾਂ ਨੂੰ ਦਿਨੇ ਰਾਤ ਫੁਰਨਿਆਂ ਤੋਂ ਰਹਿਤ ਹੋ ਕੇ ਉਹ ਸਮਾਧੀ ਵਿੱਚ ਜਾਇਆ ਰਹਿੰਦਾ ਹੈ, ਨਿਰੰਤਰ ਮੁੱਖ ਹੋ ਕੇ ਵਾਹਿਗੁਰੂ ਵਿੱਚ ਹੀ ਜੁੜਿਆ ਰਹਿੰਦਾ, ਉਹ ਐਸਾ ਵੀ ਐਸੀ ਮਤ ਪਾਉਣ ਵਾਲਾ ਬਰਕਤ ਹੁੰਦਾ ਹੈ, ਸ਼ੁੱਧ ਹੁੰਦਾ ਹੈ। ਤੁਹਾਡੇ ਵਾਂਗੂ ਕਹਿੰਦੇ ਉਹ ਘਰਾਂ ਘਰਾਂ ਵਿੱਚ ਝੋਲੀ ਵੀ ਚੁੱਕ ਕੇ ਕਿਤੇ ਆਟਾ ਰਾਮ ਜੀ, ਕਿਤੇ ਦੁੱਧ ਰਾਮ ਜੀ, ਕਿਤੇ ਮੱਖਣੀ ਰਾਮ ਜੀ, ਇਹੋ ਜਿਹਾ ਨਹੀਂ ਉਹ ਬਰਕਤ ਹੁੰਦਾ, ਸ਼ੁੱਧ ਹੁੰਦਾ ਹੈ। ਕਹਿੰਦੇ ਉਹ ਹੋਰ ਭਿੱਖਿਆ ਮੰਗਦਾ ਹੈ, ਉਹ ਕੀ ਹੈ ਭਿੱਖਿਆ ਪਾਏ ਭਗਤ ਪੈ ਚੱਲਦਾ ਹੈ। ਕਹਿੰਦਾ ਜਿਹੜਾ ਭਗਤੀ ਭਾਵਨਾ ਨਾਲ ਪ੍ਰੇਮ ਨਾਲ ਭਗਤੀ ਕਰਨੀ ਅਤੇ ਪਰਮੇਸ਼ੁਰ ਵਿੱਚ ਭੈ ਵਿੱਚ ਚੱਲਣਾ ਹੈ, ਭੈ ਪਰਮੇਸ਼ੁਰ ਦੇ ਦਰ ਵਿੱਚ ਰਹਿਣਾ ਹਮੇਸ਼ਾ, ਇਹਦੀ ਜਿਹੜੀ ਜਾਚਨਾ ਕਰਨੀ ਨਾ ਵਾਹਿਗੁਰੂ ਦੇ ਵਿੱਚ, ਮੈਂ ਮਹਾਰਾਜ ਭਗਤੀ ਵਿੱਚ ਰਹਾਂ, ਭਾਵਨਾ ਵਿੱਚ ਰਹਾਂ, ਭੈ ਵਿੱਚ ਚੱਲਾਂ, ਵੀਰੇ ਇਹਦੀ ਜਾਚਨਾ ਕਰਨੀ ਅਰਦਾਸ ਵਿੱਚ, ਇਹੀ ਉਹਦੀ ਭਿੱਖਿਆ ਹੁੰਦੀ ਹੈ ਵਿਦੋਰ ਦੀ। ਹੋਵੇ ਭਗਤੀ ਭਾਵਨਾ ਅਤੇ ਭੈ ਵਿੱਚ ਚੱਲਣ ਰੂਪੀ ਭਿੱਖਿਆ ਮੰਗਦਾ ਹੈ, ਛਕਦਾ ਹੈ।
ਤ੍ਰਿਪਤ ਸੰਤੋਖ ਅਮੁੱਲ,
ਜਿਹੜਾ ਅਮੋਲਕ ਸੰਤੋਖ ਹੈ ਨਾ ਉਹਦੇ ਨਾਲ ਵੀ ਉਹ ਜਿਹੜਾ ਐਸਾ ਜੋਗੀ ਐਸਾ ਵਿਦੋਤ ਹੈ ਉਹ ਤ੍ਰਿਪਤ ਹੋਇਆ ਰਹਿੰਦਾ ਹੈ, ਉਹ ਵੀ ਰੱਜਿਆ ਪੁਜਿਆ ਰਹਿੰਦਾ ਹੈ, ਉਹ ਭੁੱਖੜ ਆਸ ਨਹੀਂ ਹੁੰਦਾ ਹੈ।
ਧਿਆਨ ਰੂਪ ਹੋਏ ਆਸਣ ਪਾਵੇ,
ਇਸ ਤਰ੍ਹਾਂ ਧਿਆਨ ਰੂਪ ਦੇ ਵਿੱਚ ਚੰਗੀ ਤਰ੍ਹਾਂ ਹੋ ਕੇ ਲਿਵਲੀਨ ਹੋ ਕੇ ਧਿਆਨ ਵਿੱਚ ਇੱਕ ਮਿੱਕ ਹੋ ਕੇ ਉਹ ਆਸਣ ਪਾਉਂਦਾ, ਇਸਤਤੀ ਪਾਉਂਦਾ ਹੈ।
ਸੱਚ ਨਾਮ ਤਾੜੀ ਚਿੱਤ ਲਾਵੇ,
ਸੱਚੇ ਨਾਮ ਦੇ ਵਿੱਚ ਹੀ ਚਿੱਤ ਦੀ ਤਾੜੀ ਲਾਉਂਦਾ, ਚਿੱਤ ਦੀ ਬਿਰਤੀ ਲਾਉਂਦਾ ਹੈ, ਭਾਵ ਆਪਣੇ ਚਿੱਤ ਦੀ ਬਿਰਤੀ ਨੂੰ ਸੱਚੇ ਨਾਮ ਵਿੱਚ ਜੋੜੀ ਰੱਖਦਾ ਹੈ।
ਨਾਨਕ ਬੋਲੇ ਅੰਮ੍ਰਿਤ ਬਾਣੀ,
ਗੁਰੂ ਨਾਨਕ ਸਾਹਿਬ ਇਹ ਮਛਿੰਦਰ ਨਾਥ ਇਹ ਅੰਮ੍ਰਿਤ ਬਾਣੀ ਬੋਲਦਾ ਹੈ, ਯਾਨੀ ਇਹ ਕੌੜੀ ਬਾਣੀ ਨਹੀਂ, ਇਹ ਮਿੱਠੀ ਬਾਣੀ ਬੋਲਦਾ ਹੈ, ਪਿਆਰੀ ਸੁਖਦਾਈ ਬਾਣੀ ਇਹ ਗੁਰੂ ਨਾਨਕ ਬੋਲਦਾ ਹੈ। ਮਛਿੰਦਰ ਨਾਥ ਇਹ ਜੀ ਸਾਡੀ ਬਾਣੀ ਬੋਲੀ ਇਹਨੂੰ ਸੁਣ, ਇਹ ਹੈ ਔਦੂ ਦੀ ਨਿਸ਼ਾਨੀ, ਇਹ ਹੈ ਬ੍ਰਖਤ ਦੀ ਨਿਸ਼ਾਨੀ, ਵੀ ਤੂੰ ਬਣਿਆ ਤਾਂ ਫਿਰਦਾ ਬ੍ਰਖਤ, ਫਿਰਦਾ ਕਿੱਧਰ ਹੈ? ਜੇ ਬ੍ਰਖਤੀ ਧਾਰੀ ਹੈ ਫਿਰ ਉੱਧਰ ਕਿਉਂ ਫਿਰਦਾ? ਗਾਉਣ ਵਜਾਉਣ ਵਿੱਚ ਕਿਵੇਂ ਫਸਿਆ ਫਿਰਦਾ? ਪਦਵੀਆਂ ਵਿੱਚ ਕਿਵੇਂ ਫਿਰਦਾ? ਰਹੀ ਮਛਿੰਦਰਾ ਆਸਨ ਅਵਧੂ ਦੀ ਅਵਰਾਗਤ ਦੀ ਸ਼ੁੱਧ ਜੋਗੀ ਦੀ ਨਿਸ਼ਾਨੀ ਹੁੰਦੀ ਹੈ।
ਆਸਾ ਮਾਹੀ ਨਿਰਾਸ ਬੁਲਾਏ
ਤਾਂ ਵੀ ਜਿਹੜਾ ਅਵਧੂਤ ਹੁੰਦਾ ਨਾ ਆਸਾ ਰੂਪ ਸੰਸਾਰ ਦੇ ਵਿੱਚ ਰਹਿੰਦੇ ਆ ਹੋਇਆ ਕਹਿੰਦੇ ਨਿਰਾਸ਼ ਹੋ ਕੇ ਆਪਣੇ ਜੀਵਨ ਨੂੰ ਬੁਲਾਏ ਕੀ ਉਹ ਗੁਜ਼ਾਰਦਾ ਹੈ ਉਹ ਬਤੀਤ ਕਰਦਾ ਹੈ।
ਚੋ ਨਾਨਕ ਕਰਤੇ ਪਾਏ
ਫਿਰ ਜਾਣ ਲਾ ਵੀ ਯਕੀਨਨ ਹੀ ਉਹ ਕਰਤੇ ਵਾਹਿਗੁਰੂ ਨੂੰ ਪਾਈ ਲੈਂਦਾ ਹੈ। ਪਰਮੇਸ਼ੁਰ ਦੀ ਪ੍ਰਾਪਤੀ ਇਹੋ ਜਿਹਾ ਜਿਹੜਾ ਅਵਧੂਤ ਹੈ ਇਹੋ ਜਿਹਾ ਬਰਕਤ ਹੈ ਇਹੋ ਜਿਹਾ ਸ਼ੁੱਧ ਯੋਗਾ ਅਭਿਆਸੀ ਹੈ ਕਿ ਯਕੀਨਨ ਹੀ ਉਹ ਕਰਤੇ ਵਾਹਿਗੁਰੂ ਨੂੰ ਪਾ ਲੈਂਦਾ ਉਹਦੀ ਪ੍ਰਾਪਤੀ ਕਰ ਲੈਂਦਾ ਹੈ। ਬੇਨਤੀ ਪੂਰਵਕ ਸਤਿਗੁਰੂ ਕਹਿੰਦੇ ਹਨ ਉਹ ਜਿਹੜਾ ਅਗਮ ਪੁਰਸ਼ ਵਾਹਿਗੁਰੂ ਹੈ ਉਹਦੀ ਉਹ ਫਿਰ ਉਹਦੀ ਗੱਲਬਾਤ ਸੁਣਾਉਂਦਾ ਹੈ। ਗੁਰੂ ਜਿਹੜਾ ਈਸ਼ਵਰ ਹੈ ਚੇਲਾ ਜਿਹੜਾ ਜੀਵ ਹੈ ਇਹ ਗੁਰੂ ਚੇਲੇ ਦੀ ਜਿਹੜੀ ਸੰਧ ਕੀ ਹੈ ਮਿਲਾਉਣੀ ਹੈ ਇਹਨੂੰ ਮਿਲਾਉਂਦਾ ਹੈ ਭਾਵ ਜੀਵ ਈਸ਼ ਦੀ ਏਕਤਾ ਕਰਦਾ ਹੈ। ਫਿਰ ਜਿਹੜੀ ਗੁਰੂ ਦੀ ਦੀਖਿਆ ਹੈ ਗੁਰੂ ਦੀ ਸਿੱਖਿਆ ਹੈ ਕਹਿੰਦੇ ਇਹ ਜਿਹੜੀ ਕਮਾਉਣਾ ਹੈ ਨਾ ਗੁਰੂ ਕੀ ਸਿੱਖਿਆ ਨੂੰ ਗੁਰੂ ਕੇ ਉਪਦੇਸ਼ ਨੂੰ ਇਹੀ ਕਹਿੰਦੀ ਉਹ ਭੋਜਨ ਸ਼ਕਦਾ ਬਰਕਤ ਉਹ ਅਵਧੂਤ ਅਤੇ ਬਾਕੀ ਬਾਹਰਲੀ ਦਾਰੂ ਅਧੂਰੂ ਨਹੀਂ ਪੀਂਦਾ ਹੈ ਜਿਵੇਂ ਕਿਤੇ ਤੁਸੀਂ ਤਾਲ ਬਿਰਸ਼ ਦੀ ਕੱਢ ਕੇ ਪੀ ਲਈ ਕਿਤੇ ਮੂਹੇ ਦੀ ਪੀ ਲਈ ਕਿਤੇ ਹੋਰ ਅਤੇ ਕਹਿੰਦੇ ਛਕੋ ਗੁਰੂ ਨਾਨਕ ਪ੍ਰੇਮ ਪਿਆਲਾ ਕਹਿੰਦੇ ਇਹ ਨਹੀਂ ਉਹ ਦਾਰੂ ਖਾਂਦਾ ਇਹ ਨਹੀਂ ਪੀਂਦਾ ਦਾਰੂ ਦੂਰੂ ਬਾਹਰਲੀ ਇਹਦੇ ਨਾਲ ਜੀ ਬੜੀ ਬਿਰਤੀ ਲੱਗਦੀ ਹੈ। ਪੁੱਛਣ ਵਾਲਾ ਹੋਵੇ ਕੋਈ ਸ਼ਰਾਬ ਪੀ ਕੇ ਕਿਸੇ ਦੀ ਅੱਜ ਤੱਕ ਵਰਤੀ ਲੱਗੀ ਹੈ ਕੋਈ ਜਪਜੀ ਸਾਹਿਬ ਪੜ੍ਹਦਾ ਦੇਖਿਆ ਕੋਈ ਸੁਖਮਨੀ ਦਾ ਪਾਠ ਕਰਦਾ ਦੇਖਿਆ ਸ਼ਰਾਬ ਪੀਣ ਵਾਲਾ ਘਰਾਂ ਜ਼ਰੂਰ ਖੜਨਗੇ ਬੱਚਿਆਂ ਦੇ ਘਰ ਨੂੰ ਕੁੱਟ ਲੂਗਾ ਘਰ ਵਾਲੀ ਨੂੰ ਕੁੱਟ ਲੂਗਾ ਆਂਢ ਗੁਆਂਢ ਨੂੰ ਸੋਟਾ ਮਾਰ ਦੂਗਾ ਆ ਕਰਤੂਤਾ ਕਰਦਾ ਦੇਖੂ ਦਾਰੂ ਪੀਣ ਵਾਲਾ ਇਹ ਸਿੱਧ ਨਾਥ ਬਿਮਾਰੀ ਆਪ ਨੂੰ ਲੱਗੀ ਸੀ ਕਦੇ ਇਹਦੇ ਨਾਲ ਬੜੀ ਵਰਤੀ ਜੁੜਦੀ ਹੈ ਜੀ ਇੱਕ ਛਕੋ ਜੀ ਮਹਾਰਾਜ ਕਹਿੰਦੇ ਵੀ ਜਿਹੜੇ ਇਹੋ ਜਿਹੇ ਨਸ਼ਿਆਂ ਦੇ ਵਿੱਚ ਮਸਤ ਰਹਿੰਦੇ ਉਹ ਕਾਹਦੇ ਜੋਗੀ ਉਹ ਕਾਹਦੇ ਬਰਾਗੀ ਉਹ ਕਾਹਦੇ ਬਰਾਖਤ ਸ਼ੁੱਧ ਅਸਲ ਵਿੱਚ ਇਹ ਹੈ ਵੀ ਜਿਹੜਾ ਦੀਖਿਆ ਦਾਰੂ ਭੋਜਨ ਖਾਏ ਗੁਰੂ ਕੀ ਸਿੱਖਿਆ ਕਮਾਉਣ ਰੂਪੀ ਕਹਿੰਦੇ ਦਾਰੂ ਛਕਦਾ ਸ਼ਰਾਬ ਛਕਦਾ ਹੈ ਅਤੇ ਇਸੇ ਤਰ੍ਹਾਂ ਗੁਰੂ ਕੀ ਸਿੱਖਿਆ ਕਮਾਉਣ ਰੂਪੀ ਭੋਜਨ ਛਕਦਾ ਹੈ ਇਹ ਹੈ ਇਹਦੇ ਨਾਲ ਤ੍ਰਿਪਤੀ ਹੁੰਦੀ ਹੈ ਇਹਦੇ ਨਾਲ ਹੁੰਦੀ ਮਨ ਦੀ ਤ੍ਰਿਪਤੀ ਉੱਧਰ ਪੀ ਪੂ ਕੇ ਪੇਟ ਜ਼ਰੂਰ ਭਰ ਜਾਂਦਾ ਹੈ ਉਹ ਰੱਜ ਜਾਂਦਾ ਹੈ ਕਿ ਹੋਈ ਤੋਂ ਗੱਲ ਕੁਛ ਨਹੀਂ ਹੈ ਉੱਧਰ ਸਵੇਰੇ ਦੇਖੋ ਹਾਲ ਬੁਰਾ ਹੋਇਆ ਪਿਆ ਹੁੰਦਾ ਹੈ ਇਹਦਰ ਜਿਹੜਾ ਇਹ ਗੁਰੂ ਕੀ ਸਿੱਖਿਆ ਕਮਾਉਣ ਨੂੰ ਕੋਈ ਨਸ਼ਾ ਪੀਂਦਾ ਹੈ ਉਹਦੀ ਚੜ੍ਹਦੀ ਕਲਾ ਹੁੰਦੀ ਜਾਂਦੀ ਹੈ ਹੱਡ ਪੈਰ ਨਹੀਂ ਟੁੱਟਦੇ ਉਹਦੇ ਉਹ ਤਾਂ ਬੜੀ ਆਤਮਾ ਬਲਵਾਨ ਹੋ ਜਾਂਦੀ ਹੈ ਸੁਰਤ ਵਿਰਤ ਉੱਚੀ ਹੋ ਜਾਂਦੀ ਹੈ ਨਾਮ ਬਾਣੀ ਵੀ ਜੁੜਿਆ ਹੋਇਆ ਵਾਹਿਗੁਰੂ ਵਿੱਚ ਅੱਠੇ ਪੈਰ ਲੂਣ ਹੋਇਆ ਮਸਤ ਰਹਿੰਦਾ ਹੈ ਇਹੋ ਜਿਹਾ ਬੁੱਢਾ ਕਿੱਥੇ ਹੁੰਦਾ ਹੈ ਇਸੇ ਕਰਕੇ ਮਹਾਰਾਜ ਨੇ ਕਿਹਾ ਗੁਰਮੁਖ ਬੁੱਢੇ ਕਦੇ ਨਾਹੀ ਜਿਹਨਾਂ ਦੇ ਅੰਦਰ ਉਹ ਸੁਰਤ ਵਾਹਿਗੁਰੂ ਦੀ ਹੈ ਉਹਦਾ ਰੱਬ ਗਿਆਨ ਹੈ ਇੱਧਰ ਬੁੱਢਿਆ ਹੋਇਆ ਤਾਂ ਮਤ ਮਾਰੀ ਜਾਂਦੀ ਨਾ ਹੌਲੀਆਂ ਬੋਲੀਆਂ ਮਾਰੀ ਜਾਂਦਾ ਹੈ ਕਹਿੰਦੇ ਜਿਹੜੇ ਗੁਰਮੁਖ ਹੈ ਗੁਰੂ ਵਾਲੀ ਜਿਹਨਾਂ ਦਾ ਮੁੱਖ ਹੈ ਜਿਹਨਾਂ ਦੀ ਉੱਧਰ ਵਾਹਿਗੁਰੂ ਵਿੱਚ ਸੁਰਤ ਲੱਗੀ ਉਹਦਾ ਗਿਆਨ ਹੋਇਆ ਉਹ ਕਦੇ ਨਹੀਂ ਬੁੱਢੇ ਹੁੰਦੇ ਤਾਂ ਇਹ ਦੂਜੇ ਪਾਸੇ ਸੰਸਾਰੀ ਵਿੱਚ ਹੈਗਾ ਹੈ ਇਹਦਾ ਸਰੀਰ 'ਤੇ ਅਸਰ ਪੈਂਦਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਦੋਸ ਨਾ ਦਿਓ ਰਾਏ ਨੂੰ ਮਤ ਚੱਲੇ ਜਾਂ ਬੁੱਢਾ ਹੋਵੇ ਗੱਲਾਂ ਕਰੇ ਕੰਢੇਰੀਆਂ ਕਿਉਂਕਿ ਸਾਰੀ ਜ਼ਿੰਦਗੀ ਵਿੱਚ ਜਿਹੜੀਆਂ ਕੀਤੀਆਂ ਹੁੰਦੀਆਂ ਨਾ ਫਿਰ ਉਹ ਜਦੋਂ ਕਿਤੇ ਛਿੜਪੇ ਬਾਬਾ ਫਿਰ ਮੁਕਣ ਨਹੀਂ ਦਿੰਦਾ ਹੈ ਭਾਵਾਂ ਕੋਈ ਹਾਂ ਹੂੰ ਕਰੇ ਭਾਵਾਂ ਹਜ਼ਾਰਾ ਭਰੇ ਨਾ ਕਰੇ ਚੱਲ ਜਾਂਦਾ ਅਤੇ ਜਾਣੀ ਆਪਣੀਆਂ ਵੀ ਸ਼ੇਖੀਆਂ ਮਾਰੀਏ ਧੁਰੀਆਂ ਜਾਣੀਆਂ ਅਸੀਂ ਇਉਂ ਕਰਦੇ ਸੀ ਅਸੀਂ ਇਉਂ ਕਰਦੇ ਸੀ ਜਿਹੜੇ ਫਿਰ ਗੋਟੀ ਚਾਰ ਹੁੰਦੇ ਆ ਉਹ ਫਿਰ ਕਹਿੰਦੇ ਜਦੋਂ ਸੁਣਾਉਂਦੇ ਚਾਰ ਪੜ੍ਹਦੇ ਪੜ੍ਹਦੇ ਫਿਰ ਚੁੱਪ ਕਰ ਜਾਂਦਾ, ਨੀਵੀ ਜੀ ਪਾ ਜਾਂਦਾ। ਇਸ ਤਰ੍ਹਾਂ ਕਹਿੰਦੇ ਵੀ ਉਹ ਗੱਲਾਂ ਕਰੇ ਕਲੇਰੀਆਂ, ਗੱਲਾਂ ਬਹੁਤੀਆਂ ਕਰਨਾ ਹੈ। ਤਾਂ ਅੰਨਾ ਪਵਣਾ ਖਾਤੀ ਟੋਵ ਹੈ, ਫਿਰ ਅੱਖਾਂ ਤੋਂ ਅੰਨੇ ਵਰ ਵਰਗਾ ਹੋ ਜਾਂਦਾ ਹੈ, ਜਾਂ ਖਾਤੀ ਜਾਂ ਡੂੰਘੇ ਟੋਏ ਵਿੱਚ ਖਾਤੇ ਵਿੱਚ ਪੈ ਜਾਂਦਾ, ਜਾਂ ਟੋਏ ਵਿੱਚ ਡਿੱਗ ਪੈਂਦਾ ਹੈ। ਯਾਨੀ ਬਿਰਧ ਅਵਸਥਾ ਵਿੱਚ ਇਹ ਹਾਲ ਹੁੰਦਾ ਵੀ ਰੋਸ਼ਨੀ ਅੱਖਾਂ ਦੀ ਘੱਟ ਹੋ ਜਾਂਦੀ, ਸੁਣਨਾ ਵੀ ਘੱਟ ਹੋ ਜਾਂਦਾ ਹੈ, ਅਤੇ ਤੁਰਨਾ ਵੀ ਮਸਾਂ ਮਸਾਂ ਹੁੰਦਾ ਹੈ, ਜਾਂ ਉਹ ਟੋਏ ਵਿੱਚ ਜਾਂ ਖਾਤੇ ਵਿੱਚ ਡਿੱਗ ਪਏ, ਡੂੰਘੇ ਥਾਂ ਡਿੱਗ ਜਾਂਦੇ, ਜਾਂ ਥੋੜ੍ਹੇ ਜਿਹੇ ਘੱਟ ਡੂੰਘੇ ਵਿੱਚ ਡਿੱਗ ਪੈਂਦਾ। ਟੋਆ ਘੱਟ ਡੂੰਘਾ ਹੁੰਦਾ, ਖਾਤਾ ਬਹੁਤ ਡੂੰਘਾ ਹੁੰਦਾ ਹੈ। ਸੋ ਇਸ ਤਰ੍ਹਾਂ ਹੈ। ਦੂਜੇ ਪਾਸੇ ਜਿਹੜੇ ਕੋਈ ਨਾ ਬਾਣੀ ਵੀ ਜੁੜੇ ਰਹਿੰਦੇ ਗੁਰੂ ਕੀ ਸਿੱਖਿਆ ਦੁਆਰਾ, ਇਹ ਭੋਜਨ ਛਕਦੇ ਹਨ, ਉਹ ਨਹੀਂ ਕਦੇ ਅੰਨੇ ਮਨੁੱਖ ਹੁੰਦੇ ਹਨ, ਉਹ ਸੁਰਤ ਸਿਰ ਰਹਿੰਦੇ ਹਨ, ਉਹ ਗਿਆਨਵਾਨ ਨਹੀਂ ਰਹਿੰਦੇ, ਉਹਨਾਂ ਦੀ ਅਕਲ ਮਤ ਨਹੀਂ ਮਾਰੀ ਜਾਂਦੀ ਹੈ। ਉਹ ਵੀ ਆ ਜਿਹੜਾ ਜਨਮ ਮਰਨ ਦਾ ਦੁੱਖ ਹੈ, ਇਹਦੇ ਲਈ ਉਹ ਵੀ ਗੁਰੂ ਕੀ ਸਿੱਖਿਆ ਕਮਾਉਣ ਰੂਪੀ ਦਾਰੂ ਛਕਦਾ ਹੈ, ਇਹ ਨਾਮ ਜਪਣ ਰੂਪ ਹੀ ਭੋਜਨ ਛਕਦਾ, ਨਾਮ ਜਪਣ ਰੂਪ ਹੀ ਉਹ ਵੀ ਦਾਰੂ ਖਾਂਦਾ ਹੈ। ਐਸਾ ਵੀ ਜਿਹੜਾ ਬਰਕਤ ਹੈ, ਐਸਾ ਅਵਧੋਤ ਹੈ ਹੇ ਮਛਿੰਦਰ ਨਾਥ, ਉਹਨੂੰ ਮੇਰੇ ਆਪਣੇ ਪੰਥ ਦੀ ਸੋਝੀ ਨਹੀਂ ਹੁੰਦੀ ਵੀ ਸਾਡਾ ਪੰਥ ਕਿਹੋ ਜਿਹਾ ਹੈ, ਸਾਡੇ ਪੰਥ ਵਿੱਚ ਕਿਹੜੀਆਂ ਖੂਬੀਆਂ ਕਿਹੜੀਆਂ ਖਾਮੀਆਂ ਹਨ। ਉਹਨੂੰ ਤਾਂ ਬਾਕੀ ਜਿਹੜੇ ਦਰਸ਼ਨ ਹਨ ਪੰਥ ਹਨ, ਇੱਥੇ ਦਰਸ਼ਨ ਦਾ ਅਰਥ ਹੈ ਪੰਥ, ਛੇ ਪੰਥ ਹਨ, ਯੋਗੀ ਹੈ, ਜੰਗਮ ਹੈ, ਸਰੇਵੜਿਆਂ ਦਾ ਪੰਥ ਹੈ, ਸੰਨਿਆਸੀਆਂ ਦਾ ਹੈ, ਦਰਵੇਸ਼ਾਂ ਦਾ ਹੈ, ਛੇਵਾਂ ਜਾਮਾਂ ਦਾ ਤੁਰਕਾ, ਬ੍ਰਾਹਮਣਾਂ ਦਾ ਵੀ ਇੱਕ ਪੰਥ ਹੈ ਵੀ ਅਸੀਂ ਪਵਿੱਤਰ ਹਾਂ ਜੀ, ਅਸੀਂ ਸਭ ਤੋਂ ਮਹਾਨ ਹਾਂ, ਅਸੀਂ ਸਭ ਤੋਂ ਉੱਚੋਂ, ਅਸੀਂ ਜਗਤ ਗੁਰੂ ਹਾਂ ਜੀ। ਇਹ ਵੀ ਇੱਕ ਆਪਣਾ ਵੱਖਰਾ ਪੰਥ, ਕਹਿੰਦੇ ਅਸੀਂ ਸਭ ਤੋਂ ਉੱਪਰ ਹਾਂ। ਜਿਹੜੇ ਸੰਨਿਆਸੀ ਹੈ ਉਹ ਸਾਰਿਆਂ ਤੋਂ ਕਹਿੰਦੇ, ਉਹ ਕਹਿੰਦੇ ਅਸੀਂ ਬ੍ਰਾਹਮਣਾਂ ਦੇ ਵੀ ਗੁਰੂ ਹਾਂ, ਅਸੀਂ ਸਭ ਤੋਂ ਵੱਡੇ ਪੰਥ ਵਾਲੇ ਹਾਂ, ਕਿਉਂਕਿ ਜਿਹੜੇ ਬ੍ਰਾਹਮਣ ਲੋਕ ਆਪਣੇ ਸੰਨਿਆਸੀਆਂ ਨੂੰ ਗੁਰੂ ਧਾਰਦੇ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਹ ਜਿਹੜੀ ਇਹੋ ਜਿਹੀ ਰੀਤੀ ਸੀ ਉਹ ਰੋਕ ਦਿੱਤਾ, ਕਹਿੰਦੇ ਵੀ ਨਹੀਂ, ਅਕਾਲ ਪੁਰਖ ਵਾਹਿਗੁਰੂ ਨੂੰ ਗੁਰੂ ਧਾਰੋ, ਇਹ ਅਮਰ ਛਕੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਵਾਹਿਗੁਰੂ ਦੇ ਬਣੋ। ਇਸ ਤਰ੍ਹਾਂ ਇਹ ਸਾਡਾ ਖੇੜਾ ਗੁਰੂ ਮਹਾਰਾਜ ਨੇ ਆ ਕੇ ਛੜਾਇਆ ਹੈ, ਨਹੀਂ ਤਾਂ ਇਹ ਭੇਖਾਂ ਵਿੱਚ ਹੀ ਫਸੇ ਪਏ ਸਨ। ਉਹ ਕਹਿੰਦੇ ਸਾਡਾ ਪੰਥ ਮਹਾਨ, ਸਾਡਾ ਭੇਖ ਮਹਾਨ। ਗੁਰੂ ਮਹਾਰਾਜ ਨੇ ਕਿਹਾ ਵੀ ਉਹ ਤਾਂ ਫਿਰ ਛੇ ਪੰਥਾਂ ਦੀ ਸੋਝੀ ਪਾ ਲੈਂਦਾ ਹੈ, ਯੋਗੀਆਂ ਦਾ ਵੀ ਉਹਨੂੰ ਪਤਾ ਚੱਲ ਜਾਂਦਾ ਵੀ ਕਿਹੋ ਜਿਹੇ ਨੇ, ਸਰੇਵੜਿਆਂ ਦਾ, ਜੈਨੀਆਂ ਬੰਬ ਵਰਗਿਆਂ ਦਾ ਪਤਾ ਚੱਲ ਜਾਂਦਾ ਵੀ ਇਹ ਕੈਸੇ ਨੇ, ਅਤੇ ਆ ਟੱਲੀਆਂ ਜਿਹੜੇ ਖੜਕਾਉਂਦੇ ਨੇ, ਪਾਰਵਤੀ ਦੇ ਅਤੇ ਸ਼ਿਵਜੀ ਦੇ ਗੀਤ ਗਾਉਂਦੇ, ਜਨਮ ਜਨਮ ਕੀ ਰਗਰ ਹਮਾਰੀ, ਰੋ ਸਮਤ ਨਾ ਰਹੋ ਕੁਮਾਰੀ, ਇਸ ਤਰ੍ਹਾਂ ਕਹਿ ਕੇ ਫਿਰ ਘਰਾਂ ਘਰਾਂ ਵਿੱਚ ਭਿੱਖਿਆ ਮੰਗਦੇ ਫਿਰਦੇ ਨੇ, ਉਹਨਾਂ ਨੂੰ ਉਹ ਜੰਗਮ ਕਹਿੰਦੇ ਨੇ, ਤੁਰ ਫਿਰ ਕੇ ਲੱਤਾਂ ਨਾਲ ਭਿੱਖਿਆ ਮੰਗਣੀ, ਟੱਲੀਆਂ ਖੜਕਾਉਣੀਆਂ। ਕਹਿੰਦੇ ਸਾਰੇ ਜਿਹੜੇ ਛੇ ਪੰਥ ਹੈ ਨਾ, ਇਹਨਾਂ ਦੀ ਵੀ ਉਹ ਜਿਹੜਾ ਬਰਕਤ ਹੁੰਦਾ ਹੈ, ਸ਼ੁੱਧ ਅਵਧੋਤ ਹੁੰਦਾ, ਯੋਗਾ ਅਭਿਆਸੀ ਹੁੰਦਾ, ਉਹਨੂੰ ਕੋਈ ਇੱਧਰ ਉੱਧਰ ਫਿਰ ਵਿਚਰਨ ਦੀ ਲੋੜ ਨਹੀਂ। ਉਹ ਅੰਤਰ ਆਤਮੇ ਸੁਰਤ ਜੋੜ ਕੇ ਨਾ ਵਾਹਿਗੁਰੂ ਵਿੱਚ ਕਹਿੰਦੇ ਉਹਦੀ ਸੋਝੀ ਪਾ ਲੈਂਦਾ ਹੈ, ਸਮਝ ਪਾ ਲੈਂਦਾ ਹੈ। ਇਸ ਤਰ੍ਹਾਂ ਵੀ ਕੁਸ਼ਿੰਦਰ ਨਾਥ ਇੱਥੋਂ ਇਸ ਪਾਸੇ ਤੋਂ ਰੁਕ ਜਾ, ਨਹੀਂ ਤਾਂ ਤੈਨੂੰ ਕੋਈ ਨਹੀਂ ਕਹੇਗਾ ਵੀ ਤੂੰ ਬਰਕਤ ਹੈ, ਤੂੰ ਅਵਧੂਤ ਹੈ, ਤੂੰ ਵੀ ਯੋਗਾ ਅਭਿਆਸੀ ਹੈ। ਐਸੇ ਬਚਨ ਗੁਰੂ ਮਹਾਰਾਜ ਦੇ ਸੁਣੇ, ਐਸਾ ਇਹਦਾ ਮਨ 'ਤੇ ਅਸਰ ਪਿਆ, ਉਸੇ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਚਰਨੀ ਪੈ ਗਿਆ ਸੀ ਜਾਂਦਾ ਹੈ। इस गुरु महाराज ने यह शब्द ना ही ये मन में शांति दिती सी, ये मन में समझाया बुझाया सी। वैदेश शब्द में आप सुन के जी विचार रणनीति की है, गुरु महाराज कृपा कर इस पावन पितर का सार सिद्धांत साढ़े मन में निवास करे, जो मन पंजा दे बस हो के इधर उधर भटकता है, ये शांत हो गए और पर रूप में समाधि ला के जुड़िया रहे, जिस करके पढ़िया सुने सा सारियां का लिखी भी हो जाए, जीवन यात्रा भी सफली हो जाए, पर लोग भी सहेला बन जाए।
रामत नानक अगम सुनाए, गुर चेले की संद मिलाए, दीखिया दारू भोजन पाए, हे दर्शन के सोझी पाए।
वाहेगुरु जी का खालसा, वाहेगुरु जी।